647-872-4900।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਇੰਨੀ ਕੁ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ। ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ, 416-620-1778, ਯਾਨੀ 416-620-1778, ਓਨਲੀ ਔਨ 770 AM।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ। ਅਮਰੀਕਾ ਤੇ ਬਰਤਾਨੀਆ ਨੇ ਹੂਤੀ ਬਾਗੀਆਂ ਦੇ ਟਿਕਾਣੇ ਤੇ ਹਮਲੇ ਕੀਤੇ। ਇਸਰਾਇਲ ਤੇ ਹਮਾਸ ਦਰਮਿਆਨ ਜੰਗਬੰਦੀ ਦੀ ਸੰਭਾਵਨਾ। ਰੂਸੀ ਤੇ ਯੂਕਰੇਨੀ ਸੈਲਾਨੀਆਂ ਨੂੰ 2 ਹਫ਼ਤੇ 'ਚ ਦੇਸ਼ ਛੱਡਣ ਦੇ ਹੁਕਮ। ਸਾਊਥ ਕੈਰੋਲੀਨਾ ਦੀਆਂ ਪ੍ਰਾਇਮਰੀ ਚੋਣਾਂ 'ਚ ਟਰੰਪ ਨੇ ਹੈਲੀ ਨੂੰ ਹਰਾਇਆ। ਪਾਕਿਸਤਾਨ 'ਚ ਰਾਸ਼ਟਰਪਤੀ ਦੀ ਚੋਣ 9 ਮਾਰਚ ਤੱਕ ਕਰਵਾਉਣ ਦੀ ਤਿਆਰੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਤੇ ਬਰਤਾਨੀਆ ਨੇ ਯਮਨ ਵਿਚ ਹੂਤੀ ਬਾਗੀਆਂ ਦੇ 18 ਟਿਕਾਣਿਆਂ ਤੇ ਅੱਜ ਹਮਲੇ ਕੀਤੇ। ਸਮਰਥਨ ਪ੍ਰਾਪਤ ਇਲਾਕਿਆਂ ਦੇ ਲਾਲ ਸਾਗਰ ਅਤੇ ਯਦਨ ਦੀ ਖਾੜੀ ਵਿਚ ਸਮੁੰਦਰੀ ਜਹਾਜ਼ ਤੇ ਹਾਲ ਹੀ ਵਿਚ ਵੱਧਦੇ ਹਮਲਿਆਂ ਦੇ ਜਵਾਬ ਵਿਚ ਇਹ ਕਾਰਵਾਈ ਕੀਤੀ ਗਈ ਹੈ। ਹੂਤੀ ਬਾਗੀਆਂ ਨੇ ਪਿਛਲੇ ਹਫ਼ਤੇ ਇਕ ਮਿਜ਼ਾਇਲ ਹਮਲਾ ਕੀਤਾ ਸੀ ਜਿਸ ਕਰਕੇ ਇਕ ਮਾਲਵਾਹਕ ਜਹਾਜ਼ ਵਿਚ ਅੱਗ ਲੱਗ ਗਈ ਸੀ। ਅਮਰੀਕੀ ਅਧਿਕਾਰੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਦਸਿਆ ਕਿ ਅਮਰੀਕਾ ਅਤੇ ਬਰਤਾਨੀਆ ਦੇ ਜੰਗੀ ਜਹਾਜ਼ਾਂ ਨੇ ਮਿਜ਼ਾਇਲ, ਲਾਂਚਰ, ਰਾਕੇਟ, ਡਰੋਨ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 8 ਥਾਵਾਂ ਤੇ ਹਮਲੇ ਕੀਤੇ। ਇਹ ਚੌਥੀ ਵਾਰ ਹੈ ਜਦੋਂ ਅਮਰੀਕਾ ਅਤੇ ਬਰਤਾਨੀਆ ਦੀਆਂ ਫੌਜਾਂ ਨੇ 12 ਜਨਵਰੀ ਦੇ ਬਾਅਦ ਤੋਂ ਹੂਤੀ ਬਾਗੀਆਂ ਖਿਲਾਫ਼ ਇਕ ਸਾਂਝੀ ਮੁਹਿੰਮ ਚਲਾਈ ਹੈ। ਅਮਰੀਕਾ ਇਸ ਤੋਂ ਇਲਾਵਾ ਵੀ ਹੂਤੀ ਬਾਗੀਆਂ ਦੇ ਲਗਭਗ ਰੋਜ਼ਾਨਾ ਹਮਲੇ ਕਰ ਰਿਹਾ ਹੈ। ਇਹ ਸਮੁੰਦਰੀ ਜਹਾਜ਼ ਇਸ ਸਮੇਂ ਲਾਲ ਸਾਗਰ ਵਿਚ ਹੈ। ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਓਸਟੀਨ ਨੇ ਕਿਹਾ ਕਿ ਅਮਰੀਕਾ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਜਲ ਮਾਰਗਾਂ ਵਿਚ ਸ਼ਾਮਲ ਲਾਲ ਸਾਗਰ ਵਿਚ ਜੀਵਨ ਅਤੇ ਵਣਜ ਦੇ ਮੁਕਤ ਪ੍ਰਵਾਹ ਦੀ ਰੱਖਿਆ ਲਈ ਲੋੜ ਮੁਤਾਬਕ ਕਾਰਵਾਈ ਕਰਨ ਵਿਚ ਸੰਕੋਚ ਨਹੀਂ ਕਰੇਗਾ। ਅਸੀਂ ਹੂਤੀ ਬਾਗੀਆਂ ਨੂੰ ਇਹ ਸਪਸ਼ਟ ਕਰਦੇ ਰਹਾਂਗੇ, ਜੇਕਰ ਉਨ੍ਹਾਂ ਨੇ ਆਪਣੇ ਅਣਉਚਿਤ ਹਮਲੇ ਬੰਦ ਨਾ ਕੀਤੇ ਤਾਂ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਹੂਤੀ ਵਿਦਰੋਹੀਆਂ ਨੇ ਅਮਰੀਕਾ ਤੇ ਬਰਤਾਨੀਆ ਦੇ ਹਮਲਾਵਰ ਰੁੱਖ ਦੀ ਨਿਖੇਪੀ ਕੀਤੀ ਅਤੇ ਇਸ ਦੇ ਜਵਾਬ ਵਿਚ ਫੌਜੀ ਮੁਹਿੰਮ ਚਲਾਉਂਦੇ ਰਹਿਣ ਦਾ ਸੰਕਲਪ ਲਿਆ। ਅਮਰੀਕਾ, ਬਰਤਾਨੀਆ ਤੇ ਉਨ੍ਹਾਂ ਦੇ ਹੋਰ ਸਹਿਯੋਗੀਆਂ ਨੇ ਇਕ ਬਿਆਨ ਵਿਚ ਕਿਹਾ ਯਮਨ ਵਿਚ 8 ਥਾਵਾਂ ਤੇ ਵਿਸ਼ੇਸ਼ ਤੌਰ ਤੇ ਹੂਤੀ ਬਾਗੀਆਂ ਦੇ 18 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਜ਼ਰਾਈਲੀ ਮੀਡੀਆ ਨੇ ਅੱਜ ਦਸਿਆ ਕਿ ਸਾਲਸੀ ਕਰ ਰਹੇ ਮੁਲਕ ਇਜ਼ਰਾਈਲ ਤੇ ਹਮਾਸ ਵਿਚਾਲੇ 1 ਹਫ਼ਤੇ ਦੀ ਜੰਗਬੰਦੀ ਅਤੇ ਗਾਜ਼ਾ 'ਚ ਰੱਖੇ ਦਰਜਨਾਂ ਬੰਦਿਆਂ ਨਾਲ ਇਜ਼ਰਾਈਲ ਨੂੰ ਕੈਦ ਕੀਤੇ ਗਏ ਫਲਸਤੀਨੀਆਂ ਦੀ ਰਿਹਾਈ ਲਈ ਇੱਕ ਸਮਝੌਤੇ ਦੇ ਨੇੜੇ ਪਹੁੰਚ ਰਹੇ ਹਨ। ਇਜ਼ਰਾਈਲ ਦੀ ਕੈਬਨਿਟ ਨੇ ਲੰਘੀ ਦੇਰ ਰਾਤ ਇਸ ਤਜਵੀਜ਼ ਤੇ ਚਰਚਾ ਕੀਤੀ ਪਰ ਉਨ੍ਹਾਂ ਕੀ ਫੈਸਲਾ ਲਿਆ ਹੈ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਜ਼ਰਾਈਲ ਮੀਡੀਆ ਨੇ ਕੁਝ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਇਸ ਸਮਝੌਤੇ ਨੂੰ ਚੁੱਪਚਾਪ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਜ਼ਰਾਈਲ ਅੱਗੇ ਦੀ ਚਰਚਾ ਲਈ ਕਤਰ ਵਿਚ ਵਫਦ ਭੇਜੇਗਾ। ਹਮਾਸ ਦਾ ਕਹਿਣਾ ਹੈ ਕਿ ਉਹ ਅਜੇ ਤੱਕ ਅਮਰੀਕਾ, ਮਿਸਰ ਤੇ ਕਤਰ ਵੱਲੋਂ ਪੇਸ਼ ਕੀਤੀ ਗਈ ਤਜਵੀਜ਼ 'ਚ ਸ਼ਾਮਲ ਨਹੀਂ ਹੋਇਆ ਹੈ, ਪਰ ਰਿਪੋਰਟ ਦਾ ਖਰੜਾ ਕਾਫ਼ੀ ਹੱਦ ਤੱਕ ਜੰਗਬੰਦੀ ਤੋਂ ਪਹਿਲਾਂ ਗੇੜ ਦੀਆਂ ਉਨ੍ਹਾਂ ਦੀਆਂ ਪਿਛਲੀਆਂ ਮੰਗਾਂ ਨਾਲ ਮੇਲ ਖਾਂਦਾ ਹੈ। ਹਮਾਸ ਦੇ ਸਿਖਰਲੇ ਸਿਆਸੀ ਆਗੂ ਪਿਛਲੇ ਹਫ਼ਤੇ ਕਾਹਿਰ ਵਿਚ ਸਨ। ਇਸੇ ਵਿਚਾਲੇ ਇਜ਼ਰਾਈਲ ਗਾਜ਼ਾ ਮਿਸਰ ਸਰਹੱਦ ਤੇ ਸਥਿਤ ਦੱਖਣੀ ਸ਼ਹਿਰ ਰਫਾ ਤੱਕ ਆਪਣੇ ਹਮਲੇ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ 23 ਲੱਖ ਤੋਂ ਵੱਧ ਆਬਾਦੀ ਨੇ ਤੰਬੂ ਕੈਂਪਾਂ, ਨੱਕੋ ਨੱਕ ਭਰੇ ਅਪਾਰਟਮੈਂਟ ਤੇ ਹੋਰ ਥਾਵਾਂ ਤੇ ਪਨਾਹ ਲਈ ਹੋਈ ਹੈ। ਸ਼੍ਰੀਲੰਕਾ ਨੇ ਜੰਗ ਕਾਰਨ ਐਕਸਟੈਂਸ਼ਨ ਵੀਜ਼ੇ ਤੇ ਦੇਸ਼ 'ਚ ਰਹਿ ਰਹੇ ਹਜ਼ਾਰਾਂ ਰੂਸੀ ਤੇ ਯੂਕਰੇਨੀ ਸੈਲਾਨੀਆਂ ਨੂੰ 2 ਹਫ਼ਤੇ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਮੀਗ੍ਰੇਸ਼ਨ ਕੰਟਰੋਲ ਨੇ ਸੈਰ ਸਪਾਟਾ ਮੰਤਰਾਲੇ ਨੂੰ ਇੱਕ ਨੋਟਿਸ ਜਾਰੀ ਕਰਕੇ ਕਿਹਾ ਕਿ ਰੂਸੀ ਅਤੇ ਯੂਕਰੇਨੀ ਸੈਲਾਨੀਆਂ ਨੂੰ 23 ਫਰਵਰੀ ਤੋਂ 2 ਹਫ਼ਤੇ ਦੇ ਅੰਦਰ ਦੇਸ਼ ਛੱਡਣਾ ਪਵੇਗਾ ਕਿਉਂਕਿ ਉਨ੍ਹਾਂ ਦਾ ਵੀਜ਼ਾ ਸਮਾਪਤ ਹੋ ਗਿਆ ਹੈ। ਹਾਲਾਂਕਿ ਰਾਸ਼ਟਰਪਤੀ ਰਾਨਿਲ ਵਿਕਰਮ ਸਿੰਘ ਨੇ ਦਫ਼ਤਰ ਦੇ ਇੱਕ ਨੋਟਿਸ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਇਸ ਗੱਲ ਦੀ ਹੁਕਮ ਦਿੱਤਾ ਹੈ ਕਿ ਐਕਸਟੈਂਸ਼ਨ ਵੀਜ਼ਾ ਰੱਦ ਕਰਨ ਦਾ ਫੈਸਲਾ ਕੈਬਨਿਟ ਦੀ ਮਨਜ਼ੂਰੀ ਤੋਂ ਬਿਨਾਂ ਕਿਵੇਂ ਲਿਆ ਗਿਆ। ਰਾਸ਼ਟਰਪਤੀ ਦੀ ਮੀਡੀਆ ਡਿਵੀਜ਼ਨ ਨੇ ਕਿਹਾ ਕਿ ਸ਼੍ਰੀਲੰਕਾ ਸਰਕਾਰ ਨੇ ਅਧਿਕਾਰਤ ਤੌਰ ਤੇ ਇਨ੍ਹਾਂ ਸੈਲਾਨੀਆਂ ਨੂੰ ਪਹਿਲਾਂ ਦਿੱਤਾ ਵੀਜ਼ਾ ਐਕਸਟੈਂਸ਼ਨ ਨੂੰ ਰੱਦ ਕਰਨ ਦਾ ਫੈਸਲਾ ਨਹੀਂ ਲਿਆ ਹੈ। ਦੱਸਣਯੋਗ ਹੈ, ਯੂਰਪੀ ਮੁਲਕ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਕਰਕੇ ਦੋਵਾਂ ਦੇਸ਼ਾਂ ਦੇ ਸੈਲਾਨੀਆਂ ਨੂੰ ਵੀਜ਼ੇ ਦੀ ਮਿਆਦ ਵਧਾ ਕੇ ਦੇਸ਼ 'ਚ ਰਹਿਣ ਦੀ ਆਗਿਆ ਦਿੱਤੀ ਗਈ ਸੀ। ਸਾਲ 2022 ਵਿਚ ਜੰਗ ਸ਼ੁਰੂ ਹੋਣ ਮਗਰੋਂ ਲਗਭਗ 3 ਲੱਖ ਰੂਸੀ ਅਤੇ 20,000 ਯੂਕਰੇਨੀ ਸ਼੍ਰੀਲੰਕਾ ਪਹੁੰਚੇ ਸਨ। ਹਾਲਾਂਕਿ ਹਾਲੇ ਇਹ ਗਿਣਤੀ ਦਾ ਪਤਾ ਨਹੀਂ ਕਿ ਇਸ ਸਮੇਂ ਐਕਸਟੈਂਸ਼ਨ ਵੀਜ਼ੇ ਤੇ ਕਿੰਨੇ ਸੈਲਾਨੀ ਸ਼੍ਰੀਲੰਕਾ ਵਿਚ ਹਨ। ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਦੇਸ਼ 'ਚ ਰੁਕਣ ਦੇਣ ਦਾ ਫੈਸਲਾ ਉਡਾਣ ਦੀ ਘਾਟ ਕਰਨ ਲਈ ਲਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਬਣਨ ਦੇ ਦਾਅਵੇਦਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਵਿਰੋਧੀ ਨਿੱਕੀ ਹੈਲੀ ਨੂੰ ਉਸ ਦੇ ਘਰੇਲੂ ਰਾਜ ਸਾਊਥ ਕੈਰੋਲੀਨਾ ਦੀਆਂ ਪ੍ਰਾਇਮਰੀ ਚੋਣਾਂ ਚ ਹਰਾ ਦਿੱਤਾ ਹੈ। ਸਾਊਥ ਕੈਰੋਲੀਨ ਦੀਆਂ ਸਾਬਕਾ ਗਵਰਨਰ ਹੈਲੀ ਨੇ ਪ੍ਰਾਇਮਰੀ ਚੋਣਾਂ ਚ ਹਾਰ ਮਿਲਣ ਤੋਂ ਬਾਅਦ 5 ਮਾਰਚ ਨੂੰ ਸੁਪਰ ਟਿਊਜ਼ਡੇ ਨੂੰ ਹੋਣ ਵਾਲੀਆਂ ਚੋਣਾਂ ਚ ਟਰੰਪ ਦਾ ਮਜ਼ਬੂਤੀ ਨਾਲ ਮੁਕਾਬਲਾ ਕਰਨ ਦਾ ਅਹਿਦ ਲਿਆ। 5 ਮਾਰਚ ਨੂੰ ਦੇਸ਼ ਭਰ ਦੇ 21 ਰਾਜਾਂ ਵਿਚ ਰਿਪਬਲਿਕਨ ਪ੍ਰਾਇਮਰੀ ਚੋਣਾਂ ਹੋਣਗੀਆਂ। ਸੁਪਰ ਟਿਊਜ਼ਡੇ ਅਮਰੀਕਾ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਦੀ ਚੋਣਾਂ ਲਈ ਪ੍ਰਾਇਮਰੀ ਚੋਣਾਂ ਦੀਆਂ ਪ੍ਰਕਿਰਿਆ ਦਾ ਉਹ ਦਿਨ ਹੁੰਦਾ ਹੈ ਜਦੋਂ ਸਭ ਤੋਂ ਵੱਧ ਰਾਜਾਂ 'ਚ ਪ੍ਰਾਇਮਰੀ ਤੇ ਕੋਕਸ ਚੋਣਾਂ ਹੁੰਦੀਆਂ ਹਨ। ਤਕਰੀਬਨ 90% ਵੋਟਾਂ ਦੀ ਗਿਣਤੀ ਤੋਂ ਬਾਅਦ ਹੈਲੀ ਨੂੰ 39.4% ਜਦਕਿ ਟਰੰਪ ਨੂੰ 59.9% ਵੋਟਾਂ ਮਿਲੀਆਂ। ਦੋਵਾਂ ਅਗੋਂ ਨੂੰ ਮਿਲੀਆਂ ਵੋਟਾਂ ਵਿਚ 20% ਦਾ ਫਰਕ ਰਿਹਾ। ਇਸ ਜਿੱਤ ਦੇ ਨਾਲ ਹੀ ਟਰੰਪ ਨੇ ਲਗਾਤਾਰ 3ਜੀ ਵਾਰ ਰਿਪਬਲਿਕਨ ਉਮੀਦਵਾਰ ਚੁਣੇ ਜਾਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਬਣਾ ਲਿਆ। ਕਿਸੇ ਵੀ ਪਾਰਟੀ ਦਾ ਉਮੀਦਵਾਰ ਬਣਨ ਲਈ 1215 ਡੈਲੀਗੇਟ ਦੀ ਹਮਾਇਤ ਦੀ ਲੋੜ ਹੈ। ਹੈਲੀ ਨੇ ਹੁਣ ਤੱਕ 17 ਅਤੇ ਟਰੰਪ ਨੇ 92 ਡੈਲੀਗੇਟ ਦੀ ਹਮਾਇਤ ਹਾਸਲ ਕਰ ਲਈ ਹੈ। ਹੈਲੀ ਨੇ ਕਿਹਾ ਕਿ ਮੈਂ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਸਾਊਥ ਕੈਰੋਲੀਨਾ ਚ ਭਾਵੇਂ ਕੁਝ ਵੀ ਹੋ ਜਾਵੇ ਮੈਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਟਰੰਪ ਨੇ 92 ਡੈਲੀਗੇਟ ਦੀ ਹਮਾਇਤ ਹਾਸਲ ਕਰ ਲਈ ਹੈ। ਹੈਲੀ ਨੇ ਕਿਹਾ ਕਿ ਮੈਂ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਸਾਊਥ ਕੈਰੋਲੀਨਾ ਚ ਭਾਵੇਂ ਕੁਝ ਵੀ ਹੋ ਜਾਵੇ ਮੈਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਲੜਾਈ ਜਾਰੀ ਰੱਖਾਂਗੀ। ਮੈਂ ਆਪਣੀ ਗੱਲ ਤੇ ਕਾਇਮ ਰਹਿਣ ਵਾਲੀ ਮਹਿਲਾ ਹਾਂ। ਮੈਂ ਇਹ ਲੜਾਈ ਨਹੀਂ ਛੱਡ ਰਹੀ। ਜ਼ਿਆਦਾਤਰ ਅਮਰੀਕੀ ਡੋਨਲਡ ਟਰੰਪ ਤੇ ਰਾਸ਼ਟਰਪਤੀ ਜੋ ਬਾਈਡਨ ਦੋਵਾਂ ਨੂੰ ਹੀ ਪਸੰਦ ਨਹੀਂ ਕਰਦੇ। ਟਰੰਪ ਨੇ ਸਾਊਥ ਕੈਰੋਲੀਨ ਦੇ ਕੋਲੰਬੀਆ 'ਚ ਆਪਣੀ ਜਿੱਤ ਦਾ ਜਸ਼ਨ ਮਨਾਇਆ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ਼ ਸੁਥਰੀ ਗ੍ਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478-6845।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
ਦਾ ਕਰੰਟ ਅਫੇਅਰਸ ਦੇ ਵਿਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਸੋਮਵਾਰ, ਮੰਡੇ, ਔਰ 26 ਫਰਵਰੀ 2024 ਤੇ ਸਵੇਰ ਦੇ 7:08 ਦਾ ਸਮਾਂ। ਭਾਰਤ ਵਿਚ ਇਕ ਕਵਿਤਰੀ ਹੈ, ਪੋਇਟਿਸ, ਆਦਿਵਾਸੀ ਨੇ, ਜਿਵੇਂ ਅਸੀਂ ਕੈਨੇਡਾ ਦੇ ਮੂਲ ਨਿਵਾਸੀਆਂ ਦੀ ਗੱਲ ਕਰਦੇ ਹਾਂ। ਇਹ ਮੂਲ ਨਿਵਾਸੀ ਕੌਣ ਹੋ ਗਿਆ ਭਾਰਤ ਵਿਚ ਤੇ ਬਾਹਰੋਂ ਆਏ ਕੌਣ ਹੋ ਗਏ? ਭਾਰਤ ਵਿਚ ਮੂਲ ਨਿਵਾਸੀਆਂ ਦੀ ਬਜਾਏ ਆਦਿਵਾਸੀ ਚੱਲਦਾ ਹੈ ਤੇ ਆਦਿਵਾਸੀ ਉਹਨਾਂ ਨੂੰ ਕਹਿੰਦੇ ਆ ਕਿ ਜਿਨ੍ਹਾਂ ਨੇ ਮਨੁੱਖ ਦੇ ਸ਼ੁਰੂਆਤੀ ਸਫ਼ਰ 'ਚ ਪ੍ਰੀ ਹਿਸਟੋਰਿਕ ਟਾਈਮ ਤੋਂ ਲੈ ਕੇ ਹੁਣ ਤੱਕ ਕੁਦਰਤ ਨਾਲ ਤਾਲਮੇਲ ਬਿਠਾ ਕੇ ਹੀ ਆਪਣੇ ਜੀਵਨ ਨੂੰ ਜਿਉਂ ਆ। ਫਿਰ ਇੱਕ ਸਭਿਅਤਾ ਦਾ ਦੌਰ ਆਇਆ ਜਿਹਦੇ ਵਿੱਚ ਅਮੀਰ ਬਣਨ ਦੀ, ਨਾਮ ਬਣਾਉਣ ਦੀ ਚਰਚਾ ਛਿੜੀ। ਇਹ ਆਦਿਵਾਸ ਜ਼ਮਾਨਾ ਸੀ ਜਿਹੜਾ ਸਾਡਾ, ਉਹਦੇ ਵਿੱਚ ਨਾਮ ਬਣਾਉਣ ਦੀ ਬਿਮਾਰੀ ਨਹੀਂ ਸੀ ਪਈ ਕਿ ਮੈਂ ਕੁਛ ਹੋਵਾਂ, ਮੈਂ ਕੁਛ ਦਿਖਾਂ, ਜ਼ਿੰਦਗੀ ਮੈਂ ਕੁਛ ਬਣਨਾ ਹੈ, ਕੁਛ ਕਰਕੇ ਦਿਖਾਉਣਾ ਹੈ। ਇਹ ਜਿਹੜਾ ਬਣਨਾ ਹੈ, ਕਰਕੇ ਦਿਖਾਉਣਾ ਹੈ, ਅਸੀਂ ਇਹਨਾਂ ਚੀਜ਼ਾਂ ਦਾ ਬਹੁਤ ਇਹਤਰਾਮ ਕਰਦੇ ਹਾਂ, ਅਸੀਂ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਇਹਨਾਂ ਨੂੰ ਬੜੀ ਵੈਲਿਊ ਦਿੰਦੇ ਹਾਂ। ਔਰ ਲਗਭਗ ਜੀਵਨ ਇਸੇ ਵਿੱਚ ਗੁਜ਼ਰ ਜਾਂਦਾ ਹੈ, ਮੇਰਾ ਵੀ ਕੋਈ ਦੂਜਿਆਂ ਨਾਲੋਂ ਹਟਕੇ ਨਹੀਂ ਹੈ ਕਿ ਨਾਮ ਹੋਣਾ ਚਾਹੀਦਾ, ਪੈਸਾ ਹੋਣਾ ਚਾਹੀਦਾ, ਲੋਕਾਂ ਨੂੰ ਪਤਾ ਲੱਗੇ ਕਿ ਇਹ ਬੰਦਾ ਦੁਨੀਆਂ ਤੇ ਆਇਆ ਸੀ, ਫਿਰ ਮਰ ਜਾਣਾ। ਫਿਰ ਉਹ ਤੋਂ ਬਾਅਦ ਕਿੰਨੇ ਸੌ ਸਾਲ ਤੱਕ, ਕਿੰਨੇ ਹਜ਼ਾਰ ਸਾਲ ਤੱਕ ਜਿੰਦਾ ਰਹਿ ਸਕਦੇ ਹਾਂ ਲੋਕਾਂ ਦੀ ਯਾਦ ਵਿੱਚ, ਜਾਂ ਹਾਓ ਇਫੈਕਟਿਵ ਯੂ ਆਰ, ਫਿਰ ਇਹਦੀ ਇੱਕ ਦੌੜ, ਇੱਕ ਹੋੜ ਲੱਗ ਜਾਂਦੀ ਹੈ। ਇਸੇ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਕਿ ਕਈ ਸਭਿਅਤਾਵਾਂ ਮਿੱਟ ਵੀ ਚੁੱਕੀਆਂ ਨੇ, ਪਰ ਜਿਹੜਾ ਆਦਿਵਾਸ ਦਾ ਜੀਵਨ ਹੈ, ਜਿਹਨੂੰ ਅਸੀਂ ਸਭਿਅਤਾ ਵਾਲੇ ਕਹਿ ਦਿੰਦੇ, ਪਛੜੇ ਹੋਏ ਆ, ਇਹਨਾਂ ਨੂੰ ਡਿਵੈਲਪਮੈਂਟ ਚਾਹੀਦੀ ਹੈ, ਤੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਬਿਮਾਰੀਆਂ ਦੇ ਢੇਰ ਲੱਗ ਗਏ, ਝੂਠ ਫਰੇਬ ਦੇ ਢੇਰ ਲੱਗ ਗਏ, ਕਾਨੂੰਨ ਦੀਆਂ ਕਿਤਾਬਾਂ ਮੋਟੀਆਂ ਹੁੰਦੀਆਂ ਜਾ ਰਹੀਆਂ ਨੇ, ਨਵੀਆਂ ਤੋਂ ਨਵੀਆਂ ਅਮੈਂਡਮੈਂਟਸ ਹੋ ਰਹੀਆਂ ਨੇ। ਪਾਰਲੀਮੈਂਟ ਦੇ ਮੈਂਬਰ, ਪਾਰਲੀਮੈਂਟ ਨੂੰ ਅਸੀਂ ਲਾਅ ਮੇਕਰਸ ਕਹਿੰਦੇ ਹਾਂ, ਇਹਦਾ ਮਤਲਬ ਹਜੇ ਹੋਰ ਕਾਨੂੰਨ ਬਣਾਉਣ ਦੀ ਲੋੜ ਹੈ। ਕਾਨੂੰਨ ਹੀ ਕਾਨੂੰਨ ਬਣੀ ਜਾਣੇ ਆ, ਕਿਤਾਬਾਂ ਮੋਟੀਆਂ ਹੋਈ ਜਾਣੀਆਂ, ਧਰਮ ਗ੍ਰੰਥ ਮੋਟੇ ਹੋਈ ਜਾਣੇ ਆ, ਇਸੇ ਤਰ੍ਹਾਂ ਫਲਸਫੇ ਮੋਟੇ ਹੋਈ ਜਾਣੇ ਆ, ਤੇ ਬੰਦਾ ਕਮਜ਼ੋਰ ਤੇ ਪਤਲਾ ਹੁੰਦਾ ਜਾ ਰਿਹਾ। ਇਹਨਾਂ ਨੇ ਕਦੇ ਕੋਈ ਫਲਸਫੇ ਨਹੀਂ ਬਣਾਏ ਮੋਟੇ, ਲਿਖਤੀ ਤੌਰ ਤੇ ਬਹੁਤ ਘੱਟ ਤੁਹਾਨੂੰ ਆਦਿਵਾਸ ਜੀਵਨ ਦੇ ਵਿੱਚ ਪੁਸਤਕਾਂ ਕਿਤਾਬਾਂ ਮਿਲਣਗੀਆਂ, ਪਰ ਜੀਵਨ ਸ਼ੈਲੀ ਬੜੀ ਸਾਦੀ ਹੈ, ਪੱਧਰੀ ਜੀ, ਸਾਵੀ ਜੀ। ਫਿਰ ਅਸੀਂ ਜੰਗਲਾਂ ਨੂੰ ਭੱਜਦੇ ਹਾਂ, ਬਹੁਤ ਘੱਟ ਜੰਗਲਾਂ ਦਾ ਬੰਦਾ ਤੁਹਾਨੂੰ ਮਿਲੇਗਾ ਜਿਹੜਾ ਕਹੇ ਕਿ ਮੈਂ ਜਾ ਕੇ ਜੀ ਉਹ ਵੱਡੇ ਸ਼ਹਿਰ ਦੇ ਮੈਟਰੋਪੋਲੀਟਨ ਡਾਊਨ ਟਾਊਨ ਦੇ ਵਿੱਚ 100ਵੀਂ ਮੰਜ਼ਿਲ ਦੇ ਉੱਤੇ ਅਪਾਰਟਮੈਂਟ ਲੈਣਾ। ਉਹਨਾਂ ਨੂੰ ਇਹਦੀ ਇੱਛਾ ਨਹੀਂ ਹੁੰਦੀ। ਇੱਥੇ ਜਿਹੜਾ 100ਵੀਂ ਮੰਜ਼ਿਲ ਤੇ ਬੈਠਾ ਹੈ, ਵੱਡੀ ਕਾਰ ਖੜੀ ਹੈ, ਸਪੋਰਟਸ ਕਾਰ ਖੜੀ ਹੈ, ਉਹ ਕਦੇ ਕਦੇ ਸੋਚਦਾ ਕਿ ਮੈਂ ਅਨਵਾਈਂਡ ਕਰਾਂ ਆਪਣੇ ਆਪ ਨੂੰ, ਤੇ ਅਨਵਾਈਂਡ ਦਾ ਮਤਲਬ ਮੈਂ ਬੀਚ ਤੇ ਜਾ ਕੇ ਲੰਮਾ ਪੈ ਜਾਂ, ਮੈਂ ਚਿੜੀਆਂ ਚਹਿਚਹਾਉਂਦੀਆਂ ਹੁਣ ਉੱਥੇ ਜਾ ਕੇ ਬੈਠਾਂ। ਅੰਦਰੋਂ ਇਹ ਸਾਰੀ ਤਰੱਕੀ ਸਾਨੂੰ, ਜਿਹਨੂੰ ਕਹਿੰਦੇ ਘੁਣਕੀ ਤਰ੍ਹਾਂ ਖਾ ਰਹੀ ਹੈ, ਟਰਮਾਈਟ ਲੱਗਿਆ ਹੋਇਆ, ਸਿਉਂਕ ਵਾਂਗੂ ਲਗਾਤਾਰ ਖਾ ਕੇ ਇਨਸਾਨੀਅਤ ਨੂੰ ਖੋਖਲਾ ਕਰੀ ਜਾ ਰਹੀ ਹੈ। ਇਹ ਹੋ ਤਾਂ ਰਿਹਾ ਹੀ ਹੈ, ਐਵੇਂ ਥੋੜੀ ਰੇਡੀਓ ਤੇ ਬੈਠੇ ਹਾਂ, ਸਵੇਰੇ ਉੱਠ ਕੇ ਗੱਲਾਂ ਕਰਨ ਲੱਗ ਜਾਂਦੇ ਹਾਂ, ਆਪਣੇ ਦੁੱਖ ਹੀ ਰੋਂਦੇ ਹਾਂ ਕਿ ਕਿਵੇਂ ਠੀਕ ਹੋਊਗਾ, ਕਿਵੇਂ ਠੀਕ ਹੋਊਗਾ। ਮੇਰੇ ਅਰਗੇ ਦੀ ਵੀ ਨੌਕਰੀ ਬਣ ਗਈ ਵੀ ਬੋਲੀ ਚੱਲ, ਠੀਕ ਹੋਣ ਦਾ ਤਰੀਕਾ ਪਤਾ ਹੈ ਕਿ ਜੇ ਦੱਸਤਾ ਤੇ ਉਹ ਲਾਗੂ ਹੀ ਨਹੀਂ ਹੋਣਾ। ਹੁਣ ਇੰਨੀ ਦੂਰ ਤੱਕ ਆ ਗਏ, ਇਹ ਉਵੇਂ ਹੀ ਆ ਜਿਵੇਂ ਅਸੀਂ ਕਿਸੇ ਗੈਂਗ 'ਚ ਭਰਤੀ ਹੋ ਜਾਈਏ, ਉਹਨਾਂ ਦੀ ਚੱਕਾ ਚੌਂਹ ਦੇਖ ਕੇ ਸਮਗਲਰਾਂ ਦੇ ਗੈਂਗ 'ਚ ਜਾ ਵੜੀਏ, ਫਿਰ ਉੱਥੇ ਫਿਰ ਉਹ ਪੁਰਾਣੀਆਂ ਫਿਲਮਾਂ ਵਾਲਿਆਂ ਵਾਂਗ ਕਹਿੰਦੇ, ਯਹਾਂ ਤੁਮ ਆ ਤੁਮ ਆਪਣੀ ਮਰਜ਼ੀ ਸੇ ਸਕਤੇ ਹੋ ਪਰ ਜਾ ਨਹੀਂ ਸਕਤੇ, ਅਬ ਤੁਹਾਡੀ ਯਹਾਂ ਸੇ ਲਾਸ਼ ਹੀ ਜਾਏਗੀ। ਇੰਜਾਂ ਜੀ ਆਵਾਜ਼ਾਂ ਕੱਢ ਕੱਢ ਕੇ ਫਿਰ ਅਸੀਂ ਗੱਲਾਂ ਕਰਨ ਲੱਗ ਜਾਂਦੇ ਹਾਂ, ਸਹਿਜ ਜੀਵਨ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ, ਤੇ ਸਹਿਜ ਪਿਆ ਕਿੱਥੇ ਹੈ ਹੁਣ? ਮੂਲ ਨਿਵਾਸੀ ਜਨਸਿਤਾ ਕੇਰਕੇਟਾ ਦੀ ਕਵਿਤਾਵਾਂ ਮੈਂ ਅੱਗੇ ਵੀ ਇੱਕ ਦੋ ਵਾਰ ਪੜ੍ਹੀਆਂ ਨੇ, ਮੈਂ ਤੁਹਾਨੂੰ ਇੱਕ ਹੋਰ ਅੱਜ ਦੀ ਪੜ੍ਹ ਕੇ ਸੁਣਾ ਦਿੰਦਾ। ਇਹ ਇੰਨੀ ਦੁਰਲਭ, ਇੰਨੀ ਵਿਲੱਖਣ, ਇੰਨੀ ਦਿਲ ਨੂੰ ਛੂਹਣ ਵਾਲੀ ਕਵਿਤਾ ਕਿਉਂ ਲੱਗੀ ਹੈ? ਗੱਲ ਤਾਂ ਕੋਈ ਖਾਸ ਨਹੀਂ, ਪਰ ਸਾਡੇ ਲਈ ਬਹੁਤ ਵੱਡੀ ਹੈ। ਉਹਨੇ ਬਹੁਤ ਸਹਿਜ ਭਾਵੀ ਲਿਖੀ ਹੈ। ਮਰੇ ਹੋਏ ਲੋਕ ਨਾਜ਼ੀਆਂ ਦੇ ਹੱਥੋਂ ਮਰਨ ਤੋਂ ਪਹਿਲਾਂ ਲਾਈਨ 'ਚ ਖੜੇ ਆਪਣੀ ਮੌਤ ਦੀ ਉਡੀਕ ਕਰਦੇ ਲੋਕ ਪਹਿਲਾਂ ਹੀ ਨਾਟਕ ਕਰਨ ਲੱਗਦੇ ਨੇ ਆਪਣੇ ਮਰੇ ਹੋਣ ਦਾ। ਇਹ ਸੋਚ ਕੇ ਕਿ ਮੌਤ ਅੱਗੇ ਲੰਘ ਜਾਵੇਗੀ ਉਹਨਾਂ ਨੂੰ ਮਰੇ ਸਮਝ ਕੇ, ਇਹ ਸੋਚ ਕੇ ਕਿ ਮੌਤ ਅੱਗੇ ਲੰਘ ਜਾਵੇਗੀ ਉਹਨਾਂ ਨੂੰ ਮਰੇ ਸਮਝ ਕੇ, ਲੱਗਦਾ ਹੈ ਜਿਵੇਂ ਉਹ ਸਮਾਂ ਉਲਟ ਗਿਆ ਹੋਵੇ। ਹੁਣ ਪਹਿਲਾਂ ਤੋਂ ਹੀ ਮਰ ਚੁੱਕੇ ਲੋਕ ਨਾਟਕ ਕਰਦੇ ਆ ਜਿਉਂਦੇ ਹੋਣ ਦਾ, ਠੀਕ ਉਸ ਵੇਲੇ ਜਦ ਉਹਨਾਂ ਦੇ ਸਾਹਮਣੇ ਮਾਰਿਆ ਜਾਂਦਾ ਹੈ, ਠੀਕ ਉਸ ਵੇਲੇ ਜਦੋਂ ਉਹਨਾਂ ਦੇ ਸਾਹਮਣੇ ਮਾਰਿਆ ਜਾਂਦਾ ਹੈ ਕੋਈ ਆਮ ਆਦਮੀ ਜਾਤੀ ਧਰਮ ਰੰਗ ਤੇ ਆਪਣੀ ਨਸਲ ਕਰਕੇ, ਤਾਂ ਚੀਕਾਂ ਸੁਣਨ ਵਾਲੀ ਭੀੜ ਲੰਘ ਕੇ ਇੱਕ ਲਾਸ਼ ਕੋਲੋਂ ਚੱਲ ਪੈਂਦੀ ਹੈ ਆਪਣੇ ਦਫ਼ਤਰ ਵੱਲ ਕਿਸੇ ਲਾਸ਼ ਵਾਂਗ ਹੀ। ਤੇ ਹਤਿਆਰਾ ਨਿਕਲ ਜਾਂਦਾ ਹੈ ਚੀਰ ਕੇ ਉਸ ਮਰੀ ਹੋਈ ਭੀੜ ਨੂੰ, ਤੇ ਫਿਰ ਇੱਕ ਦਿਨ ਉਹ ਵਾਪਸ ਆਉਂਦਾ ਹੈ ਧੋ ਕੇ ਖੂਨ ਨਾਲ ਰੰਗੇ ਆਪਣੇ ਹੱਥ, ਤੇ ਵੋਟ ਮੰਗਦਾ ਹੈ ਉਸੇ ਭੀੜ ਤੋਂ। ਉਹ ਜਾਣਦਾ ਹੈ ਕਿ ਇਹ ਭੀੜ ਰੋਜ਼ਾਨਾ ਕਰਦੀ ਹੈ ਜੱਦੋਜਹਿਦ ਜੀਵਤ ਬਚ ਜਾਣ ਵਾਸਤੇ ਹੀ। ਉਹ ਜਾਣਦਾ ਹੈ ਕਿ ਇਹ ਭੀੜ ਰੋਜ਼ਾਨਾ ਕਰਦੀ ਹੈ ਜੱਦੋਜਹਿਦ ਜੀਵਤ ਬਚ ਜਾਣ ਵਾਸਤੇ ਹੀ, ਚੁੱਪ ਰਹਿੰਦੀ ਹੈ ਖੁਦ ਦੇ ਬਚੇ ਰਹਿਣ ਲਈ, ਤੇ ਚੁਣ ਲੈਂਦੀ ਹੈ ਚੋਣਾਂ ਚ ਆਪਣੇ ਹੀ ਅੰਦਰੋਂ ਮਰੇ ਹੋਏ ਲੋਕ। ਇੱਕ ਦਿਨ ਫਿਰ ਉਹ ਵਾਪਸ ਆ ਕੇ ਉਸੇ ਭੀੜ ਨੂੰ ਚਲਾਉਂਦਾ ਹੈ, ਤੇ ਇਹ ਸੋਚ ਕੇ ਮੁਸਕਰਾਉਂਦਾ ਹੈ ਕਿ ਇਹ ਚੱਲਦੇ ਫਿਰਦੇ ਮਰੇ ਹੋਏ ਲੋਕ ਹਨ। ਕਦ ਕੀ ਹੋਇਆ ਇਹਨਾਂ ਨੂੰ ਭਲਾ ਯਾਦ ਰਹਿੰਦਾ, ਕਦ ਕੀ ਹੋਇਆ ਇਹਨਾਂ ਨੂੰ ਭਲਾ ਯਾਦ ਰਹਿੰਦਾ। ਅਸੀਂ ਕਹਿੰਦੇ ਹਾਂ ਕਿ ਪਬਲਿਕ ਮੈਮਰੀ ਇਜ਼ ਵੈਰੀ ਸ਼ਾਰਟ, ਲੋਕਾਂ ਨੂੰ ਯਾਦ ਹੀ ਕੁਛ ਨਹੀਂ ਰਹਿੰਦਾ। ਇਹ ਤਾਂ ਬਾਈ ਇਲੈਕਸ਼ਨ ਵੀ ਕਰਾਈ ਚੱਲੋ, ਉਸੇ ਮਾਮਲੇ ਦੀ ਫਿਰ ਉਹੀ ਜੀ ਵੋਟ ਪਾ ਦਿੰਦੇ ਆ। ਚਾਰ ਸਾਲ ਤਾਂ ਬਹੁਤ ਦੂਰ ਦੀ ਗੱਲ ਹੈ, ਤੁਸੀਂ 6 ਮਹੀਨਿਆਂ ਬਾਅਦ ਵੀ ਕਿਸੇ ਸੀਟ ਤੇ ਚੋਣਾਂ ਕਰਾ ਦਿਓ, ਉਹੀ ਮਸਲੇ ਤੇ ਉਹੀ ਲੋਕ ਤੇ ਉਹੀਆਂ ਜਿਹੀਆਂ ਵੋਟਾਂ ਪਾ ਕੇ ਉਹੋ ਜਿਹੇ ਨੂੰ ਫਿਰ ਚੁਣ ਲਿਆਉਂਦੇ ਨੇ। ਸਿੱਖਦੇ ਹੀ ਕੁਛ ਨਹੀਂ ਆਪਾਂ, ਤੇ ਕੁਝ ਇੱਕ ਹੋਰ ਗੱਲਾਂ ਵੀ ਕਰਨ ਵਾਲੀਆਂ ਸੀਗੀਆਂ, ਉਹ ਫਿਰ ਕਿਸੇ ਦਿਨ ਕਰ ਲਈਏ। ਸੋ ਅੱਜ ਇੱਕ ਤਾਂ ਇਹ ਹੈ ਕਿ ਇੱਕ ਗੀਤ ਲਾਵਾਂਗੇ, ਇਸ ਗੀਤ ਤੋਂ ਬਾਅਦ ਪਾਕਿਸਤਾਨ ਤੋਂ ਅਲੀ ਖਾਨ ਸਾਹਿਬ ਸਾਡੇ ਨਾਲ ਜੁੜਨਗੇ, ਤੇ ਲਿਆਕਤ ਅਲੀ ਚੱਠਾ ਦੀ ਅਸੀਂ ਕਿੱਸਾ ਉਹਦੇ ਉੱਤੇ ਗੱਲਬਾਤ ਕਰਨੀ ਹੈ ਕਿ ਉਨ੍ਹਾਂ ਨੇ ਬੜਾ ਤਕੜਾ ਬਿਆਨ ਦਿੱਤਾ ਸੀ ਕਿ ਇਲੈਕਸ਼ਨ ਕਮਿਸ਼ਨ ਦੀਆਂ ਬੜੀਆਂ ਵੱਡੀਆਂ ਧਾਂਦਲੀਆਂ ਹੋਈਆਂ ਨੇ, ਫਿਰ ਕੁਝ ਕੁ ਦਿਨ ਉਹ ਅਲੋਪ ਵੈਨਿਸ਼ ਰਹੇ, ਤੇ ਫਿਰ ਜਦੋਂ ਇੱਕ ਨਵੇਂ ਅਵਤਾਰ ਵਿੱਚ ਮੁੜ ਕੇ ਸਾਹਮਣੇ ਆਏ ਤਾਂ ਪਿਛਲੀ ਸਾਰੀ ਕਹਾਣੀ ਉਨ੍ਹਾਂ ਨੇ ਬਦਲ ਦਿੱਤੀ, ਤੇ ਉਹ ਕੁਝ ਨਵੇਂ ਹੀ ਸੁਰ ਵਿੱਚ ਆਪਣੀ ਗੱਲ ਨੂੰ ਪੇਸ਼ ਕਰਨ ਲੱਗੇ ਨੇ। ਖੈਰ, ਤੇ ਫਿਰ ਹੋਣਗੀਆਂ ਅੰਤਰਰਾਸ਼ਟਰੀ ਖਬਰਾਂ, ਤੇ 8:10-12 ਦੇ ਕਰੀਬ ਤੇ ਵੈਸੇ ਮੇਰੀ ਗੱਲ ਤਾਂ ਸੀ ਇੱਕ ਮਹਿਮਾਨ ਨਾਲ, ਜੇ ਨਾ ਹੋਈ ਤਾਂ ਫਿਰ ਅਸੀਂ ਕੈਨੇਡੀਅਨ ਖਬਰਾਂ ਦਾ ਜੋ ਅਨੈਲਿਸਿਸ ਹੈ ਉਹ ਫਿਰ ਅਗਲੇ ਹਿੱਸੇ ਦੇ ਵਿੱਚ ਜਾ ਕੇ ਕਰਾਂਗੇ। ਸੋ ਇੰਨੀ ਕੁ ਪ੍ਰੋਗਰਾਮ ਦੀ ਤਬਦੀਲੀ ਹੋਏਗੀ, ਅੱਜ ਪਹਿਲੇ ਹਿੱਸੇ ਦੌਰਾਨ ਅਸੀਂ ਆਪਣੇ ਮਹਿਮਾਨ ਨਾਲ ਗੱਲਬਾਤ ਕਰਾਂਗੇ, ਜਿਵੇਂ ਕਿ ਆਮ ਇਸ ਪ੍ਰੋਗਰਾਮ ਚ ਅਸੀਂ ਕਰਦੇ ਹੁੰਦੇ ਹਾਂ। ਸੋ ਵਿਦਆਊਟ ਐਨੀ ਫਰਦਰ ਡਿਲੇ, ਤੇ ਹੁਣ ਅਗਲੇ ਹਿੱਸੇ ਦੀ ਤਿਆਰੀ, ਤੇ ਪਹਿਲਾਂ ਤੁਸੀਂ ਇਹ ਗੀਤ ਸੁਣੋ, ਤੇ ਫਿਰ ਮੈਂ ਆ ਕੇ ਅਗਲੀ ਗੱਲਬਾਤ ਤੁਹਾਡੇ ਨਾਲ ਸ਼ੁਰੂ ਕਰਦਾ।
ਸਿਟੀ ਆਫ ਬ੍ਰੈਂਪਟਨ ਕੇ ਨਏ ਐਨੀਮਲ ਸਰਵਿਸਿਜ਼ ਬਾਇਲਾਜ਼ ਮੇ ਕਈ ਤਬਦੀਲੀਆਂ ਕੀ ਗਈ ਹੈ। क्या आपको मालूम है कि एक घर में ज्यादा से ज्यादा 6 जानवरों की जरूरत है जिनमें 3 से ज्यादा कुत्ते ना हो। वो जानवर जो प्रॉपर्टी पर हो और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की जरूरत है जिनमें 3 से ज्यादा कुत्ते ना हो। वो जानवर जो प्रॉपर्टी पर हो और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
अगर तुसी मल्टी स्टोरिंग बिल्डिंग खरीदन दे चावान हो तो फिर हुणे कांटेक्ट करो मयंक जी नु, जो कि तुहानू 10% डाउन पेमेंट ते फाइनेंशियल सपोर्ट कर सकदे ने, ते इस तो इलावा प्रॉपर्टी CMHC अप्रूव्ड होवेगी, ते इस दे नाल ही नाल इस प्रॉपर्टी दी अमोर्टाइजेशन 40 साल तक भी संभव है। फिर देर ना करो, जल्दी ही कांटेक्ट करो मयंक जी नु 6477022023 या फिर 6474724141।
ਕਾਸ਼ ਘਰ
ਪੈਂਦਾ। ਪਤਾ ਨਹੀਂ ਕਦਮ ਕੀ ਹੋ ਗਿਆ ਮੈਨੂੰ, ਹਰ ਰੋਜ਼ ਸੇ ਹੀ ਕਮੀ ਮਹਿਸੂਸ ਹੁੰਦੀ ਹੈ। ਮੈਨੂੰ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ।
ਹੁਣੀ ਹਵਾ ਏ ਕਿੱਸਾ ਜੋੜਦੇ ਪ੍ਰੀਤ ਦਾ, ਰੂ ਦੀ ਰੀਤ ਦਾ, ਦਿਲਾਂ ਦੇ ਮਾਹੀ ਮੀਤ ਦਾ, ਹੈਗੀ ਅਥਰੇ ਖਿਆਲਾਂ ਨਾਲ ਦੋਸਤੀ, ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ, ਸਾਨੂੰ ਸਿਰਾਂ ਨੀ ਥਿਆਉਂਦਾ ਸੁੱਤੇ ਗੀਤ ਦਾ। ਜਾਂ ਤਾਂ ਵੱਡੇ ਅਤੇ ਵਾਕ ਨਿੱਕੇ ਨਿੱਕੇ, ਦੱਸੋ ਜੀ ਹੁਣ ਕੀ ਲਿਖੀਏ, ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ख्वाब मिट गए ने अटक अड़के दसो जी हुण की लिखिए हाए होए मैं ते सजन इक निक्के दसो जी हुण की लिखिए चल रूहा च लुकाइए जी मैक नुक वेख दिया परियां ते राणियां वैसे एक गल सुनी मेरे हानियां सिखिया भी ते कई नहीं हो जानिया चल रूहा च लुकाइए जी मैक नुक वेख दिया परियां ते राणियां असी आपे नू नहीं नजरां लवानियां लाए काले कजले दे टिक्के दसो जी हुण की लिखिए हाए होए मैं ते सजन इको निक्के दसो जी हुण की लिखिए ए अवलिया ने सांझा पे सकीरियां पाइया गले च गुलाबी ने जंजीरियां साडे नैणा विच आशकी दी ताल है ताइयो नचणे नूं कहंदियां फकीरियां अज पल्ले पईयां असली अमीरियां साडी जेब ते मोहब्बतां दे सिक्के दसो जी हुण की लिखिए हाए होए मैं ते सजण इको मिक्के दसो जी हुण की लिखिए शीशा बड़ा छेड़दा नाले छेती गल बात नहीं नवेड़दा करे नैन जे मिला के गुस्सा दिया साडे ख्याल वाली गुणती उधेड़दा सानू अजकल शीशा बड़ा छेड़दा नाले छेती गल बात नहीं नवेड़दा करे नैन जे मिला के गुस्सा दिया साडे ख्याल वाली गुणती उधेड़दा ਤਾਂ ਖਾਹਿਸ਼ਾਂ ਦੇ ਬੂਹੇ ਵੀ ਨੀ ਫੇਰਦਾ ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸ਼ਾਮ ਚਾਸ਼ਣੀ ਮਿਲਾ ਕੇ ਦਿੰਦੀ ਸਿੱਖੀਆਂ ਬੜੇ ਔਖੇ ਹੋ ਕੇ ਚਾਵਾਂ ਨੇ ਮੈਂ ਦਿੱਤੀਆਂ ਸੱਤੀ ਨਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ ਗੁਣ ਸ਼ਾਇਦ ਗੁਣ ਕੰਧ ਨਾਲੋਂ ਮਿੱਠੀਆਂ ਪਹਿਲਾਂ ਕਦੇ ਨੀ ਸੀ ਇਹੋ ਚੀਜ਼ਾਂ ਡਿੱਠੀਆਂ ਇਸ ਪਿਆਰ ਦੇ ਅੱਗੇ ਤਾਂ ਸਭ ਫਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਦੱਸੋ ਜੀ ਹੁਣ ਕੀ ਲਿਖੀਏ ਦੱਸੋ ਜੀ ਹੁਣ ਕੀ ਲਿਖੀਏ
अगर तुसी मल्टी स्टोरिंग बिल्डिंग खरीदन दे चावान हो तो फिर हुणे कॉन्टैक्ट करो मयंक जी नू जो कि तुहानू 10% डाउन पेमेंट ते फाइनेंशियल सपोर्ट कर सकदे ने ते इस तो इलावा प्रॉपर्टी CMHC अप्रूव्ड होवेगी ते इस दे नाल ही नाल एक प्रॉपर्टी दी अमोर्टाइजेशन 40 साल तक भी संभव है फिर देर ना करो जल्दी ही कॉन्टैक्ट करो मयंक जी नू 647-702-2023 या फिर 647-472-4141
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ CIBC ambitions made real
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors, early road test arrangements, high passing road, pick up, drop off, male and female instructors. Aur haan, saath mile insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
You're listening to The Current Affairs with Ramanjit Sidhu.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਆਪਣੇ ਪਿਆਰੇ ਪਾਕਿਸਤਾਨ ਬਾਰੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਅਲੀ ਖਾਨ ਸਾਹਿਬ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਖਾਨ ਸਾਹਿਬ ਖੁਸ਼ਾਮਦੀਦ ਅਸਲਾਮ ਅਲੈਕਮ
ਵਾਲੇਕਮ ਅਸਲਾਮ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ
ਜੀ ਸਰ ਅੱਜ ਮੈਂ ਸਵੇਰੇ ਉੱਠ ਕੇ ਦੇਖਾ ਤੋ ਯਹਾਂ ਅਖਬਾਰੋਂ ਮੇਂ ਇੰਡੀਆ ਕੇ ਅਖਬਾਰੋਂ ਮੇਂ ਵੀ ਲਿਆਕਤ ਅਲੀ ਚੱਠਾ ਸਾਹਿਬ ਕੀ ਬੜੀ ਚਰਚਾ ਹੋ ਰਹੀ ਥੀ ਕਿ ਵੋ ਪਲਟੀ ਮਾਰ ਗਏ ਤੋ ਕਿਆ ਸੂਰਤ ਹਾਲਾਤ ਹੈ ਇਸ ਬਾਤ ਕੋ ਲੇਕਰ ਕਿਆ ਕਾਰਨ ਹੋਗੇ ਕਿਆ ਸਮਝ ਬਣ ਰਹੀ ਹੈ ਕਿ ਕਿਆ ਹੁਆ ਕਿਆ ਯੇ ਮਾਜ਼ਰਾ ਕਿਆ ਹੈ
ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇਨਵਾਈਟ ਕਰ ਲਿਆ तो चट्टा साहब का तो मैंने उस दिन भी आपको बताया था जिस दिन वो जो वाकया हुआ था और हम बात कर रहे थे कि लेकर अली चट्टा साहब ने बहुत ही कोई मतलब धमाकेदार किस्म का प्रेस कॉन्फ्रेंस कर लिया और कह रहे थे कि मुझे तो फांसी दे दो क्योंकि मैंने ये किया तकरीबन 11 एमएनएस के इलेक्शंस को मैंने मतलब मैनिपुलेट कर लिया और पूरा रावलपिंडी डिवीजन मैनिपुलेटेड है और ये है वो है फिर उसके बाद वो हो गए मतलब गिरफ्तार हो उन्होंने कहा कि भाई मुझे गिरफ्तार कर ले उनको फिर जान का खतरा था आपने कहा था कि उनकी जान को खतरा हो सकता है तो उसके ऊपर तो हमारी बात हुई थी और फिर मैंने आपको एक और भी चीज बताई थी अगर आपको याद हो कि वो इस वक्त गिरफ्तार है लेकिन अभी उनकी डीब्रीफिंग जाहिर सी बातें होंगी उनको जाहिर सी बातें उनको कन्विंस किया जाएगा या उनको डराया धमकाया जाएगा कि यार ये आपने क्या किया हुआ है तो जाहिर है वही हुआ जो मैंने आपको बताया था कि उनकी ब्रीफिंग जाहिर सी बात है डी ब्रीफिंग उनकी हो चुकी होंगी और फिर उसके बाद आगे और उसने उस दफा तो जब वो जमीर उनका जागा हुआ था तो वो इल्जाम उन्होंने जमीर के ऊपर डाला था कि मेरा जमीर जाग चुका है और मुझे तो फांसी की सजा दे दे और ये है वो है और अब जबकि डी ब्रीफिंग उनकी हो गई है तो इस दफा उन्होंने अपना ये जो इल्जाम है ना वो उन्होंने अपने दिमाग के ऊपर डाला कि मैं 9 मार्च को रिटायर होने लगा हूं और मेरी जो मतलब ग्रेड 21 की जो मेरी जो पर्स एंड वो जो है ना वो जो शशके हैं वो जो मेरी जो शाहाना तर जिंदगी है वो खत्म हो जानी है उसके लिए मैं नाराज था और उस वजह से फिर मैंने ये इंतहाई कदम उठाने के लिए मतलब मैंने ये कर दिया तो ये तो ऑलरेडी तय था ये तो मैंने आपको बताया था कि ये इनकी मिन्नत समाजत से हो सकता है बात से हो सकता है बात दोनों से नहीं हो सकता तो फिर इनको जबरदस्ती से कन्विंस किया जाएगा लेकिन इनको कन्विंस किया जाएगा कि ये आके इस तरह की बातें करें जो आपने आज सुबह अखबारों में देख लिए
तो जनाब फिर मतलब क्या आपको लग रहा है कि इन्होंने किसी दबाव में आके कोई प्रेशर होगा इसकी वजह से हुआ या दिमागी तवज्जो की बात करें क्या करें
ऑफकोर्स प्रेशर की वजह से हुआ दिमागी तवज्जो अब एक कमिश्नर रावलपिंडी किस तरह दिमागी तवज्जो का मतलब एक बंदा एक दिन पहले तक तो ठीक ठाक कमिश्नर रावलपिंडी था वो बाकायदा दौरे कर रहा था इलेक्शन में उन्होंने प्रॉपर मतलब पार्टिसिपेट किया बहुत मतलब कंडक्ट खुद नहीं कराया लेकिन जिन्होंने कंडक्ट कराया उनको इसने ऑब्जर्व किया ग्रेड 21 का अफसर है ना ब्यूरोक्रेसी का एक मतलब एक है बंदा है ब्यूरोक्रेट है ये बाकायदा और इसका एक दिन में दिमाग इनका फिर गया तो ये बातें तो मतलब हम कोई छोटे बच्चे तो नहीं है ना कि हम मतलब नहीं समझते कि यार नहीं ये तो इनका बस दिमाग खराब हो गया या इनका ना जमीर जागता है ना दिमाग एकदम से खराब हो जाता है वो जो उन्होंने जो मूव किया वो जो उन्होंने जो प्रेस कॉन्फ्रेंस उस दिन किया उसकी भी मकसद हो सकते हैं है जाहिर सी बात है किसी को फायदा दिया किसी को नुकसान दिया कुछ हुआ अब उसके बाद जो जिस खबर को आप पढ़ रहे हैं जिस खबर को सुबह आपने अपने अखबारों में पढ़ लिया इसकी भी कुछ मतलब ये किसी वजह से ये उन्होंने ये किया होगा जाहिर सी बात है उनको प्रेशराइज किया होगा डराया धमकाया होगा प्यार से बोला होगा अब मुझे नहीं पता कि किस तरह हुआ होगा लेकिन जाहिर है कोई ना कोई मतलब कोई चीज उसको मतलब जाहिर सी बात है कोई किसी ने बोला होगा कि यार ये आपने क्या किया हुआ है इसको आप अपनी इस बात को अब आप एक कमिश्नर रावलपिंडी की हैसियत से बात करें उस दिन तो आप पता नहीं किस फॉर्म में थे कोई नशे में थे दिमाग आपका ठीक नहीं था क्या हुआ था लेकिन अब थोड़ा सा काइंड इन चीजों को जो आपने गन बोला हुआ है अब उस गन को आप साफ कर दे तो जाहिर है پریشر تو وہ ہوگا بغیر پریشر کے دماغ کا, کوئی دماغ ان کا ٹھیک ٹھاک ہے اور پریشر ہے جی, یہ پریشر ہو سکتا ہے.
اور جناب ایک انڈیا کے اخباروں میں نے جو پڑھا تو اس میں تھا کہ پہلے انہوں نے کوئی خط لکھا تھا, پھر اس کے اوپر بھی شک شبہ ہوتا رہا کہ پتہ نہیں صحیح ہے یا غلط ہے. بعد میں تو جو الیکشن کمیشن ہے ان کے دوارا جو تین ممبری کمیٹی بنائی گئی تھی, تین ممبران تھے جس میں, اس میں یہ پیش ہوئے تو خط کی عبارت صحیح ہونے کی انہوں نے تصدیق کی اور ملک کے لوگوں سے معافی مانگی اور قوم کو گمراہ کہنے کی بات کہی. اس پیشی کے بعد انہوں نے لکھا کہ میڈیا کے سامنے آئے اور پی ٹی آئی کا نام لے بنا انہوں نے کہا کہ پارٹی نے ان کے اوپر دباؤ بنانے کے لیے ان کے قریبی دوستوں اور رشتہ داروں کی مدد لی اور انہیں کوئی بڑا عہدہ دینے کا بھی لالچ دیا گیا تھا کہ آپ کو کوئی بڑا عہدہ دیا جائے گا. تو یہ باتیں انہوں نے کہہ ڈالی ہیں جی.
جی جی, تو میں وہی آپ کورس کر رہا ہوں نا کہ مطلب ظاہر ہے ان دنوں میں جب انہوں نے جو پہلے ہوئے نے جو پریس کانفرنس کی نا, اب آپ کو میں نے اس دن بھی بتایا تھا کہ تقریباً میرے خیال میں کوئی, اب میں ذہن میں سے نہیں رکھی, یا 13 ہے یا 11 ہے, لیکن ٹوٹل راولپنڈی ڈویژن میں, راولپنڈی ہمارے یہاں ادھر ڈویژن ہوتے ہیں نا,
ڈسٹرکٹس
ہوتے ہیں, پھر ایک ایک پھر ڈویژن ہوتے ہیں, پھر ڈویژن کے نیچے پھر تین چار ڈسٹرکٹس ہوتے ہیں. تو راولپنڈی پورا ایک اس کو کیا بولتے ہیں ڈویژن ہے. تو اس ڈویژن کے اندر تقریباً 13 جو ممبران ہیں جو قومی اسمبلی کی کانسٹیٹوئنسیز ہے, تو وہ 13 ہے. 13 میں سے 11 جو الیکٹڈ ممبران ہیں وہ کن کے ہیں, وہ پاکستان مسلم لیگ نواز کے ہیں, نواز شریف کی پارٹی کے ہیں. اور انہوں نے بولا, ان صاحب نے بولا کہ ہم نے, یعنی انہوں نے بولا کہ میں نے دانڈی کروائی اور میں نے پی ایم ایل کو جتوایا. تو مطلب یہ ہے کہ مطلب ان صاحب نے, کمشنر راولپنڈی نے, لیکن علی چٹا صاحب نے پاکستان مسلم لیگ نون کی 11 ممبران کی جیت کو مشکوک بنا دیا تھا. ٹھیک ہو گیا. اب ظاہر سی بات ہے وہ تو کسی کی کہنے پر اس نے کیا ہوگا نا, ٹھیک ہے, کسی کی کیا ہوگا, ظاہر ہے بالکل صحیح کہہ رہے ہیں کہ مجھے راولپنڈی کے لوگوں کا کہہ رہا ہوں, پی ٹی آئی کے دوستوں نے مجھے لالچ دیا ہوگا, پتہ نہیں کیا لالچ دیا ہوگا, کتنا بڑا لالچ دیا ہوگا. لوگ تو یہ بھی کہتے ہیں کہ ان کا تو امریکہ کا ویزا لگ چکا ہے, لوگ تو یہ بھی کہتے ہیں کہ ان کو میرے خیال میں کوئی امریکہ میں یا کوئی برطانیہ میں کوئی گھر شہر ان کو مل چکا ہے آلریڈی. تو مطلب یہ ان چیز کے اوپر یہ دکھ چکا تھا. ٹھیک ہے, جو بھی ہے کوئی مطلب دماغ ان کا ٹھیک تھا, نہ ضمیر جاگا ہوا تھا نہ دماغ خراب ہوا تھا, کوئی لین دین کے معاملے پر انہوں نے یہ حرکت کر دی کہ چلو میری پینشن سے بڑی چیز مجھے مل سکتی ہے تو میں اسی کو اویل کر لیتا ہوں. ایمانداری تو آپ کو پتہ ہے کہ ایمانداری کا کیا سچویشن ہے اصل میں. ٹھیک ہو گیا. تو پھر اس کے بعد انہوں نے یہ جو وہ بھی ظاہر سی بات ہے پریشر تھا, پریشر سے مراد یہ کہ کوئی لالچ تھا. اور اب یہ جو اب وہ پہلا جو انہوں نے جو تین رکنی کمیٹی کے سامنے جو انہوں نے اپنا بیان ریکارڈ کروایا ہوئے, تو وہ بیان کو اگر آپ دیکھ لیں تو وہ بھی ظاہر سی بات ہے وہ 180 ڈگری ڈفرنٹ چیزیں بتا رہا ہے. 180 ٹھیک ہو گیا. تو 180 ڈگری بندہ مطلب اس طرح تو نہیں ہے کہ نہ کہ مطلب اس دن بندے نے کوئی بنگ پیا ہوا تھا تو اس دن تھوڑا سا نشے میں تھا تو نشے میں بیٹھ کر پریس کانفرنس کر لی, اب واپس آ چکا ہے تو اب ایسا تو نہیں ہو سکتا. تو ظاہر سی بات ہے کوئی نہ کوئی پریشر اس ٹائم پر بھی تھا, اس ٹائم پیسوں کا لالچ تھا, اس ٹائم پہ پریشر کا مطلب لالچ تھا, اب پراپر پریشر ہے, ڈنڈا ہے. تو اب اس نے اپنی باتیں ٹھیک کرنی تھی ظاہر سی بات ہے. اور یہ میں نے کوئی دن بولا تھا کہ ان کی ڈی بریفنگ ہوگی, یہ اپنی بات سے پیچھے ہٹے گا, کیوں کس طرح کی بات کے اوپر اڑنا اور اس طرح کی بات کے اوپر کڑے ہونا کمشنر راولپنڈی کے بس کی بات نہیں ہے, یہ میں نے کو بولا تھا.
رائٹ. اور اس سے تو یار ملک کی بھائی کافی فضیحت ہوگی, جو ایڈمنسٹریٹو سسٹم پاکستان کا جس حساب سے دنیا کے سامنے نشر ہو رہا ہے, جس طرح سے چیزیں سامنے آ رہی ہیں, اتنی ہیرا پھیریاں, اتنا دل بدلی, یہ وہ بیان بدلیاں, تو اس سے تو دیش کی امیج انہوں نے بالکل ہی تاک پہ رکھ دی یار. مطلب امیج نام کی کوئی چیز کا کسی کو خیال ہی نہیں ہے کہ ایک ملک کی بات کر رہے ہیں ہم. ٹھیک ہے, ہمیں وقتی طور پر اپنے سکھ سہولت ہمیں یہ لگتا ہے کہ ہمیں اپنے فائدے پہنچنے چاہیے, لیکن ملک کا کوئی بھی ایسا بندہ ہے نہیں اور کچھ بھی ایسی ڈائریکشن پہ کوئی سامنے آنے والا اچھا بندہ کیوں نہیں دکھائی دے رہا, یہ بہت ہی مطلب کہ وہ فکر والی بات ہے.
اچھا سر یہ ویسے ایک چیز میں آپ کو بتاؤں کہ ہمارے یہاں یہ ادھر یہ عام میں آپ کو ظاہر سی بات ہے ہم ایک ہی جیسے لوگ ہیں, ہماری شکلیں ایک جیسی ہیں, ہمارے رنگ ایک جیسے ہیں, ہمارے کاٹ ایک جیسے ہیں, ہم ایک ہی سانچے کے لوگ ہیں, سب کانٹیننٹ کے جو یہ لوگ ہیں انڈیا اور پاکستان کے جو لوگ ہیں ہم ایک ہی جیسے لوگ ہیں, ہمارے یہاں ایک ہی طرح کا مڈل کلاس ہے, ایک ہی طرح کا ایلیٹ کلاس ہے, ایک ہی طرح کا لوور کلاس ہے. سر یہاں پر ایک چیز بولی جاتی ہے اور یہ میں آپ کو اس بات کا جواب دے رہا ہوں کہ جو آپ نے کہا نا کہ مطلب کوئی مطلب حزین یہ جو ہے نا یہ برا یہ وہ, سر یہ جو ایمانداری کی جو بات ہوتی ہے نا کہ بھائی میں اپنا کام انتہائی ایمانداری سے یا یہ جو بیزتی کو محسوس کرنا, سر یہ چیز اور صرف یہ جو ہے نا یہ جو مڈل کلاس کے جو لوگ ہیں ان کو یہ چیزیں محسوس ہوتی ہے اور انہی کے ساتھ ان چیزوں کا مطلب وہ ہوتا ہے کہ یار یہ میں کیا کروں, یہ تو میری معاشرے میں مطلب بدنامی ہو سکتی ہے, میری گاؤں کی بدنامی ہو سکتی ہے, ملک کی بدنامی ہو سکتی ہے. اس لیول پر آ کے ان کو جو لالچ مل جاتا ہے لالچ, تو ظاہر سی بات ہے وہ میں نے کچھ دن بتایا تھا وہ جو ہم کہہ رہے تھے کہ جو آزاد امیدوار ہیں ان کے ٹیبل کے اوپر اگر ان کو 5 کروڑ روپے رکھ لیے جائیں تو کب تک ان کا ایمان مضبوط رہے گا, ان کا ایمان ڈگمگا جائے گا, وہ 5 کروڑ روپے اٹھا لیں گے. تو کہنے کا مقصد یہ کہ ان کو جس لیول کے اوپر برائب کیا جاتا ہے, ان کو جس لیول کے اوپر پریشرائز کیا جا سکتا ہے, ان کو جس لیول کے اوپر لالچ دیا جا سکتا ہے, رشوت دی جا سکتی ہے, تو وہ اتنی بڑی ہوتی ہے کہ اس کے سامنے پھر ملک کی جو ہوتی ہے بہت کم لوگ پھر اس طرح ان کا ایمان ٹہر جاتا ہے, بہت کم لوگ ایسے ہوتے ہیں کہ جو کہتے ہیں کہ نہیں یار یہ میرا کچھ اصول ہے اور میرا کچھ مطلب ظاہر سی بات ہے میں نے ایک حلف لیا ہوا ہے, میں ایک اوتھ کی انڈر ہوں. تو یہ بات آپ کی صحیح ہے لیکن ملک کی حزیمت ظاہر سی بات ہو چکی ہے, ہو رہی ہے, لیکن جیسے آپ کہہ رہے ہیں کہ میں صبح اخبار دیکھ رہا تھا تو اس میں تو یہی باتیں ہو رہی تھی, تو ظاہر سی بات ہے یہ چیزیں تو ہو رہی ہے اور سب کو پتہ کہ یہ چیزیں ہو رہی ہے, لیکن اب ان کے پاس تو ان کا کوئی مطلب ان کو تو اپنی جو چیز ملنی تھی وہ تو مل چکی ہے اور ان کو کیا ملک کا جو مرضی ہو جائے ان کو کیا.
کیونکہ میں آج جب صبح اٹھ کے اخبار پڑھا نا میں نے, تو حالانکہ ٹریبیون اخبار بڑا سوبر نیوز پیپر ہے لیکن پھر بھی ایک ہر کنٹری کا ایک اپنا ہی وہ ہوتا ہے نیریٹو ہوتا ہے, اس سے باہر کوئی بھی اخبار اس پالیسی سے باہر جا کر نہیں لکھ سکتا, اور اسپیشلی انڈیا اور پاکستان تو دشمنی کے بیس پہ کھڑے ہیں نا, اگر ہم سرکاروں کے اینگل سے دیکھیں تو ان کو تو دشمنی موافق ہے, تو ایسے میں کوئی بیلنس ہو کے کوئی خبر لکھے تو بڑا مشکل ہوتا ہے. لیکن اس اخبار میں جب میں پڑھ رہا تھا تو اس کی لینگویج میں مجھے کہیں نہ کہیں ہمدردی جیسی بات لگی کہ یہ ہو کیا رہا ہے. پھر میں نے کہا ابھی آپ سے بھی بات کر کے دیکھوں, کئی بار ہمارے یہاں کے اخبار چلو دوسرے کی ہوتا نا بھی برائی زیادہ ایکسپوز کرو, پاکستان کو برا زیادہ دکھاؤ, تو اس اینگل سے میرے کو آئی واز ریئلی ٹوٹلی شاکڈ اینڈ سرپرائزڈ کہ یہ کیا مطلب کہ کیسے لوگوں کا من ٹکے گا. ایک قوم کی بات ہے, ایک قوم کو آپ نے تصور دے کر بنایا تھا, 77-78 ایئرز ہو چکے ہیں, اب کب جا کر بندہ ایک ملک کو اپنے پیروں پر کھڑا کرے. اور دا کنسپٹ آف پاکستان کہ بھائی اس کے وجود کے لیے تو لوگوں کو اکٹھے ہونا چاہیے, آپ کے ہزار طرح کے ڈفرینسز ہوں گے, مذہب ہوں گے, کلٹ ہوں گے, لیکن پھر بھی آپ کی کامن آئیڈینٹی پاکستان ہے, اس کو بالکل ہی کوئی مطلب کوئی بندہ پرواہ ہی نہیں کر رہا.
سر یہ جو آپ نے جو باتیں کی نا تو یہ تو آپ نے بحیثیت اگر آپ پاکستانی ہوتے تو مجھے زیادہ اچھا لگتا, کیونکہ یہ تو آپ نے بہت زیادہ خوبصورت باتیں آپ نے کی, بہت بہت شکریہ. اور اس طرح کے جو اگر آپ کے جیسا بھی اگر کوئی کسی نے سوچنا شروع کر دیا نا, پراپر کسی نے سوچنا شروع کر دیا تو ہمارا یہ ملک کہاں سے کہاں تک پوٹینشیل ہے, لیکن بدقسمتی سے ہمارے یہاں ایسے یہ جو ہے نا, اب دیکھیں نا, اب یہاں پر جو کیا اس کو بولتے ہیں, وہ جو فیڈرل پبلک سروس کمیشن ہے, وہ جو ہمارا اس طرح جس طرح انڈیا میں سپیریئر سروسز والے لوگ, ہم تو پولیٹیکل فیملیز کی بات بعد میں کر لیتے ہیں, فی الحال بیوروکریسی کی بات کر لیتے ہیں. ٹھیک ہو گیا, کیونکہ بیوروکریسی ہی بات میں توصل میں ملک ہے نا, ملک توصل میں بیوروکریسی ہی چلا رہی ہے, وہ تو آتے جاتے ہوتے ہیں جو پولیٹیکل بیک گراؤنڈ کے جو لوگ ہوتے ہیں. سر ہمارے یہاں پر وہ جو سی ایس ایس ہوتا ہے نا, سی ایس ایس ایک ایگزام ہے جس طرح آئی ایس ہوتا ہے ادھر انڈیا میں اور یا آئی پی ایس ہوتا ہے انڈیا میں, اس طرح یہاں پر سی ایس ایس ہوتا ہے, سینٹرل سپیریئر سروسز ہوتے ہیں اس طرح. تو یہاں پر جو لوگ آ رہے ہیں نا, یہاں پر جو لوگ آ رہے ہیں, سر میں آپ کو ایک چیز بتاؤں کہ یہاں پر ڈفرنس بڑھ رہی ہے. اب جیسے کہ اس دن ایک ادھر اسلام آباد کے ایک ڈپٹی کمشنر تھا تو انہوں نے ایک باقاعدہ ایک سروے سا کیا ہوا تھا اور انہوں نے پھر وہ سروے اپنے ٹویٹر کے اوپر پوسٹ کیا ہوا تھا کہ میرے خیال میں کوئی جو گورنمنٹ اسکولوں کے جو فارغ لوگ ہیں نا, اب میں گورنمنٹ اسکول سے, میں خود گورنمنٹ اسکول کا پڑھا ہوا بندہ ہوں, گورنمنٹ اسکولوں کے جو لوگ ہیں نا جو گریجویٹس ہیں ان میں سے میرے خیال میں کوئی میرے خیال میں کوئی 5% جو سی ایس ایس آفیسرز ہیں جنہوں نے سی ایس ایس کیا ہوا ہے, جنہوں نے سینٹرل سپیریئر سروسز کے ایگزام پاس کر لیا اور جو ایلوکیٹ ہو چکے ہیں بڑے بڑے عہدوں پہ جا کے بیٹھ چکے ہیں نا, ینگ ایج میں 25-26-26-26 سال کی ایج میں جو لوگ ادھر جا کے بیٹھ چکے ہیں سر, ان میں سے جو ریشو ہے نا گورنمنٹ اسکولوں کے لوگوں کو, گورنمنٹ اسکول, گورنمنٹ کالج, گورنمنٹ یونیورسٹی, سر وہ آپ کو پتہ ہے وہ 5% ہے. ٹھیک ہو گیا, وہ 5% ہے. اب میرے جیسے میں اگر اپنی بات کروں سر, میرے والد صاحب یا میرے گھر کے لوگ مجھے کسی پرائیویٹ کالج میں پڑھنے کو افورڈ میری نہیں کر سکتے تھے. کیوں میں بندہ جھوٹ بولے, ٹھیک ٹھاک ہم, مطلب اگر میں اپنی بات کروں نا تو ہم ٹھیک ٹھاک لوگ ہیں, ہماری الحمدللہ اچھی خاصی مطلب شکر الحمدللہ مطلب اللہ کا لاکھ لاکھ شکر ہے کہ ہم ٹھیک ہیں, جو دل میں آیا کھا سکتے ہیں, جو دل میں آیا پہن سکتے ہیں, جہاں دل آیا جا سکتے ہیں بغیر کسی روک ٹوک کی, مطلب ٹھیک ٹھاک فیملی ہے ہماری. لیکن پھر بھی میرے گھر والے مجھے پرائیویٹ کالجز میں اور پرائیویٹ یونیورسٹی میں میرے افورڈ نہیں کر سکتے تھے. ہو گیا, تو جب نہیں کر سکتی تھی تو مجھے پھر گورنمنٹ اسکول میں پڑھنا پڑا اور میں گورنمنٹ اسکول میں پڑھتا ہوں. لیکن آج کل جو بیوروکریسی نکل رہی ہے, بیوروکریسی میں سر 90% جو لوگ ہیں 90% وہ کہاں سے آ رہے ہیں, وہ پرائیویٹ اسکولز اور پرائیویٹ کالجز اور پرائیویٹ یونیورسٹی سے, جیسے لمز ہو گئی ہے, آئی بی اے ہو گئی ہے, قائد اعظم ہو گئی ہے, یا یہ جو ادھر باقی جو بیریا این ڈی او اس طرح کی جو یونیورسٹیز ہیں نا سر, یہاں سے لوگ نکل کر سی ایس ایس میں جا رہے ہیں اور وہ جو بیوروکریسی کی طرف جو جا رہے ہیں سر, جو عام لوگ ہیں نا ان میں سے, اب وہ جو فاصلہ ہے نا, وہ جو آپ نے جو بولا تھا نا کہ مطلب کوئی کلیکٹو سوچ نہیں ہے, کلیکٹو ہم ایک پوائنٹ پہ ایگری کیوں نہیں کریں, ٹھیک ہے ہمارے کلس ہوں گے, ہمارے مختلف قسم کے صوبائیت ہے, ہم چار صوبے ہیں, چار مختلف قسم کے لوگ اس میں رہتے ہیں, بلوچی, پختون, پنجابی, سندھی, وہ تو ہیں, شیعہ, مسلم, عیسائی, سکھ, ہندو وہ بھی ہے, لیکن یہ کہ پاکستانیت کیوں اس طرح سے نہیں. تو سر یہ پاکستانیت کا میں آپ کو اسی لیے اتنی لمبی کہانی سنا رہا ہوں کہ پولیٹیکل تو چلے چھوڑ دیں, ہماری جو بیوروکریسی ہے سر اس میں بھی بڑا ڈفرنس آ رہا ہے. مطلب میرے جیسا بند سی ایس ایس ایگزام کے بارے میں نہیں سوچ سکتا کہ میں پاس کر سکتا ہوں. ٹھیک ہو گیا, ہماری وزیر, میں ایک دن اس طرح ہوں کہ ہم وفاقی وزیر تعلیم کے دفتر میں بیٹھا ہوا تھا, کسی سلسلے میں کہ انٹرویو کے سلسلے میں وفاقی وزیر تعلیم, یہ جو عمران خان کے دور حکومت میں شفقت محمود صاحب اگر آپ جانتے ہیں, شفقت محمود صاحب وفاقی وزیر تعلیم تھے, ایجوکیشن منسٹر تھے, تو ان کے ساتھ میں بیٹھا ہوا تھا, تو انہوں نے کسی بات پہ ہو گئی تو میرے پھر ان کے ساتھ بحث ہو گئی, تو انہوں نے بولا تھا, ان کے منہ سے یہ بات نکل گئی تھی کہ پاکستان میں 1000 روپے والا مہینے فیس والا اسکول بھی موجود ہے, 1000 روپے والا, اور 1,00,000 روپے والا بھی موجود ہے.
او مائی گاڈ,
ٹھیک ہو گیا, اور یہ بات کون کہہ رہا ہے, یہ بات ایجوکیشن منسٹر کہہ رہا ہے. ٹھیک ہو گیا, تو میں نے کہا کہ یہ جو آپ لوگوں کا جو منشور تھا 1996 سے کہ بھائی یکساں نظام تعلیم, ایک جیسا نظام تعلیم, کہ مطلب جو اپرچونٹی ایک غریب زمیندار یا ایک غریب دیہاڑی دار کے بچے کے لیے موجود ہوگی, وہی اپرچونٹی کسی سرمایہ دار اور جاگیردار اور انڈسٹریلسٹ کے بیٹے کے لیے ہو, یا جو انڈسٹریلسٹ کے بیٹے کے لیے جو اپرچونٹی موجود ہے ہوگی, وہ ایک زمیندار اور ایک دیہاڑی دار کے بیٹے کے لیے موجود ہوگی. تو میں نے کہا کہ یہ تو آپ اپنے ہی منشور کے خلاف ہی بات کر رہے ہیں. میں نے کہا کہ یہ بات, میں نے موبائل نکالا, میں نے کہا کہ یہ بات آپ بھی اپنی موبائل فون میں ریکارڈ کر کے بتا سکتے ہیں کہ ہمارے پاکستان میں اس طرح ہے. تو پھر وہ انہوں نے وہ بات اپنی معذرت کر لی اس نے اس بات پہ. تو سر یہ ہمارے ہاں یہ جو ہے نا, اس چیز کے اوپر آپ جو بات کر رہے ہیں نا, تو اس کے اوپر بالکل بنیادوں والی بات آپ کریں, مطلب یہ بنیادوں میں جانا پڑے گا اور ان چیزوں کو ٹھیک کرنا پڑے گا. ہمارا کیا ہے, ہمارا سر جی ہمارا نظام تعلیم, ہمارا نظام تعلیم میں بہت بڑا ڈفرینس ہے, بہت بڑا ڈفرنس. اب ایک بچہ ہے وہ آکسفورڈ کا سبق پڑھ رہا ہے, دوسرا بچہ ہے وہ ادھر میٹرک پڑھ رہا ہے. آکسفورڈ آکسفورڈ کا جو آکسفورڈ پریس والے جو ہے نا وہ جو لیول اور اے لیول جو کر رہا ہے وہ پڑھ رہا ہے, جو دوسرا والا بندہ ہے میری طرح وہ اس نے میٹرک کیا ہوا ہے, وہ ایٹ اور نائنتھ اور فرسٹ ایئر اور سیکنڈ ایئر والا. سر دونوں میں زمین آسمان کا فرق ہوگا.
وہ تو ایسے ہو گئے نا علی بھائی کہ ایک تو ہو گیا رولنگ کلاس کی ایجوکیشن, دوسری ہوگی ورکنگ کلاس کی ایجوکیشن بھی. ان سے تو ہم نے کام لینا ہے, ان کو ویسے پڑھاؤ جیسے مشین ہوتی ہے, اوپر ہم ایسے پڑھیں گے جیسے مشین چلانے والا ہوتا ہے.
Exactly. تو جو میں کہنا چاہ رہا ہوں تو میں وہ یہی کہنا چاہ رہا ہوں کہ مطلب جب تک اچھا اب جو سی ایس ایس جو بیوروکریسی میں جو لوگ جا رہے ہیں وہ رولنگ کلاس کی بچے پا رہے ہیں سی ایس ایس میں انفارچونیٹلی, کیونکہ جو ورکنگ کلاس کے جو لوگ ہیں نا ورکنگ کلاس کی بچے اس چیز کو کمپیٹ ہی نہیں کر پا رہے ہیں. ٹھیک ہو گیا, کمپیٹ ہی نہیں کر. اب میرے جیسے بندہ میں نے تو جی انگریزی تو میں نے, اب ویسے انڈیا کے لوگ ویسے بھی ہمارے پاکستانیوں کی انگریزی کا مذاق اڑاتے ہیں,
ایسی بات نہیں ہے. جیسے آپ کی وجہ سے میں کہوں نا, میں نے بھی بڑے پڑھے لکھے پاکستانی دیکھے, کیونکہ ہم رہتے ہی اس ماحول میں ہیں جہاں بیسٹ لوگ ہی پہنچتے ہیں. جیسے کینیڈا میں بیٹھے ہیں تو انڈیا سے کوئی غریب تو کینیڈا گھس نہیں سکتا, اسی طرح پاکستان سے بھی کوئی غریب آدمی تو ہے نہیں کہ سائیکل سے اترے اور آپ کینیڈا پہنچ گئے. تو یہاں تو بڑی ریفائنڈ کلاس ملتی ہے ہمیں. تو جو باقی انڈیا وہ بھی آپ نے نہیں دیکھا, کیونکہ ہم بھی نہیں دکھاتے, اور وہ پاکستان ہے جو ہم بھی نہیں دیکھتے. ہم نے تو پاکستان بڑا چمچماتا, بڑی بڑی گاڑیاں, بڑے محلوں جیسے گھر, ہمیں تو ان لوگوں کا ہی زیادہ پتا ہوتا ہے کہ وہاں تو بھائی, کیونکہ جن سے آپ کا رابطہ ہوگا وہ وہی لوگ ہیں نا جو افورڈ کر سکتے تھے کینیڈا آنا.
جی بالکل ایسا ہی ہے. تو سر یہ ڈفرنس آ رہی ہے نا کہ مطلب اب ایک بندہ ہے وہ اب میں نے خود آپ کو پتا کہ میں نے انگریزی سیکھنا اے بی سی پانچویں کلاس میں سر جی ہم نے انگریزی سیکھنا شروع کر دیا تھا, یا پتہ نہیں تیسری کلاس میں.
ہاں جی
ٹھیک ہو گیا. اب ایک بچہ ہے وہ اب اس کی ادھر ایک جو رولنگ کلاس کے جو بچے ہوتے ہیں, یہ جو بیکن ہاؤس ہو گیا, یہ جو ایجوکیٹرز ہو گیا, سٹی اسکول ہو گیا, اس میں کہتے ہیں کہ بھئی یہ پری نرسری ہے, پھر اس کے بعد پوسٹ نرسری ہے, پتہ نہیں میرے خیال میں کوئی کچی, ہم تو کچی پکی والے لوگ ہیں,
کچی پکی اور پہلی.
میں تو وہی بندہ ہوں. ٹھیک ہو گیا. تو اب اگر ایک کچی پکی والا بندہ کس طرح او لیول اور اے لیول کے بچے کے ساتھ کمپیٹ کر سکتے ہیں؟ نہیں کر سکتا سر. تو جب نہیں کر سکتا تو ان کی جو معیار جو زندگی ہے یا ان کا جو دا وے ہی تھنکس دا رولنگ کلاس والا, اور یہ جو ہماری طرح جو ورکنگ کلاس والا جو بندہ ہے وہ جس طرح سے سوچتا ہے سر, اس سوچ میں جتنا ڈفرنس بڑھے گا پاکستان کی حالت اتنی برباد ہوتی رہے گی, اور آپ دیکھتے رہیں گے اور آپ اسی طرح خفا ہوتے رہیں گے جب تک یہ چیزیں بند نہیں ہوں گی, جب تک یہ چیزیں برج نہیں ہوں گی, جب تک یہ فاصلے نہیں ختم ہوں گے, تب تک یہ مسئلے مسائل ہمارے رہیں گے.
جی اچھا خان صاحب, پاکستان میں بے نظیر بھٹو مجھے لگتا ہے سب سے پہلی بار پرائم منسٹر بنی تھی. آج ڈان نے تو اس طرح سے خبر پرکاشت کی ہے کہ مریم نواز پہلی فیمیل سی ایم چیف منسٹر بنی ہے پاکستانی پنجاب کی.
بالکل ایسا ہی ہے. ویسے مریم بے نظیر بھٹو صاحبہ جو ہے نا, ویسے سر میں آپ کو ایک اور چیز بتاؤں, اس کے اوپر میں نے بہت ساری باتیں بھی اس کے اوپر میں نے کی ہے پاکستان کے اوپر اور مسلمانوں کے اوپر خاص کرنا کہ یار یہ تھوڑے سے کنزرویٹو ہیں, یہ تھوڑے سے ریجڈ ہیں, اپنے دین کے حساب سے یہ لوگ ریجڈ ہیں. تو میں پیدا نہیں ہوا تھا, میں خود پیدا نہیں ہوا تھا کہ بے نظیر بھٹو پرائم منسٹر آف پاکستان بن چکی تھی.
اوکے
الیکٹڈ.
ہاں جی
الیکٹڈ پرائم منسٹر آف پاکستان تھی وہ. ٹھیک ہو گیا. امریکہ یہ میں نے ایک ٹویٹ کے اوپر یہ کمنٹ کر لیا تھا کہ بھائی امریکہ والے تو آج بھی کیا نام اس کا وہ جو ہیلمٹ نہیں کروا سکے, یا کیا نام اس کا وہ جو آج کل وہ جو نئی جو ڈپٹی پریزیڈنٹ ہے جو وائس پریزیڈنٹ ہے ان کی کو جی ان کو فل فلیج پریزیڈنٹ نہیں بنا سکتے, اور جو ہمارے جو ہم بدنام مسلمان ہیں یا یہ جو بدنام پاکستانی ہیں, تو بدنام لوگوں نے آج سے تقریباً 35 سال پہلے ایک خاتون کو پاکستان بنایا ہوا تھا, اور پاکستان کوئی معمولی یا کمزور ملک نہیں ہے.
بالکل ٹھیک بات ہے.
ٹھیک ہو. تو یہ ہم نے منتخب کر، یہ وہ پہلی خاتون وزیر اعظم تھی فیڈریشن کی، وہ سربراہ تھی، اور یہ جو ہے یہ مریم نواز صاحبہ یہ پنجاب کی پہلی خاتون وزیر اعلیٰ منتخب ہو چکی ہے، اور یہ ان کے لیے بہت بڑا مائل سٹون ہے، کوئی شک اس میں نہیں ہے، صحیح کہہ رہے ہیں، یہ پہلی خاتون وزیر اعلیٰ ہے
جی. اور آج دن کی کوئی بڑی خبر کیا رہی ہوگی بھائی؟ اب اپنے پاس تین چار منٹ اور ہیں
سر. ایک تو بس یہ ہے کہ وزیر اعلیٰ پنجاب بھی منتخب ہو گئی ہے، اور انہوں نے تو آج حلف لے لیا ہے، بلکہ منتخب تو کل ہو گئی تھی، پرسوں ہو گئی تھی، آج انہوں نے حلف لے لیا ہے. آج وزیر اعلیٰ سندھ جو ہے نا مراد علی شاہ صاحب، وہ تیسری دفعہ وزیر اعلیٰ سندھ بن چکے ہیں. اور بس یہ خبریں، آج یہ دو بڑی خبریں ہیں ہمارے ملک میں چل رہی ہے. پنکج اداس صاحب کی وفات ہو گئی ہے، ان کے اوپر ہمارا ہم بہت زیادہ خفا ہے. پاکستانی نیوز چینل میں یہ بھی خبر چل رہی ہے کہ پنکج اداس صاحب کی ڈیتھ ہو گئی ہے.
او یہ تو میں نے آپ سے سنا ہے، میں نے تو ابھی تک میرے پاس کوئی فیڈ آئی نہیں تھی، یہ نہیں میں نے سنا. اچھا
پنکج اداس صاحب وفات پا چکی ہیں، اور وہ ادھر پاکستان اور انڈیا میں کہتے کہ یکساں مقبول سنگر پہ، اور ان کی آج وفات ہو گئی ہے.
بڑے کمال کے، بہت کمال کے، بہت پیاری آواز تھی یار، مجھے تو آپ سے پتا چلا ان کے بارے میں.
بس
یہ ہوتی ہے چھوٹی سی دنیا. دیکھیے میں اپنے کینیڈا کی خبروں کی تیاری میں لگا تھا اور پاکستان کی، تو دو گھنٹے ہو گئے تو اس پڑھائی میں میرا باقی کچھ دیکھنے کو دل نہیں کیا، تو میرے پاس کوئی ایسے کچھ آیا بھی نہیں سوشل میڈیا پہ، کیونکہ میں نے دھیان بھی نہیں دیا، آئی تھنک میں نے اپنا فون ہی نہیں اٹھایا ہوگا.
جی 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 بس وہ ہو چکے، بس کیا کریں، اب وہ تو بس زندگی ہو رہے ہیں.
چلیے خان صاحب بہت مہربانی، آپ نے ہم سے ہمارے لیے وقت نکالا جی، ہم شکر گزار رہتے ہیں آپ کے ہمیشہ.
بہت شکریہ جی، بہت شکریہ، بہت شکریہ، خدا حافظ.
خدا حافظ جی، خدا حافظ، تھینک یو. ਇਹਦੇ ਨਾਲ ਜੀ ਆਪਾਂ ਹੁਣ ਬਿਲਕੁਲ ਆਖਰੀ ਦੌਰ ਦੇ ਵਿਚ ਆ ਗਏ ਆ. ਪੰਕਜ ਉਦਾਸ ਸਾਹਿਬ ਦੇ ਬਾਰੇ ਮੈਂ ਇੱਕ ਗੱਲ ਕਰਦਾ, ਕਿਉਂਕਿ ਮੈਂ ਬਹੁਤੇ ਪੰਜਾਬੀ ਗਾਇਕਾਂ ਨੂੰ ਜਦੋਂ ਕਿਤੇ, ਪਹਿਲਾਂ ਤਾਂ ਵੈਸੇ ਮੈਂ ਕਾਨਸਰਟ ਕਦੇ ਦੇਖਣ ਜਾਂਦਾ ਹੀ ਨਹੀਂ, ਕਦੇ ਵੀ ਨਹੀਂ ਜਾਂਦਾ, ਪੈਸੇ ਲਾ ਕੇ ਤਾਂ ਮੈਂ ਜਮੇ ਹੀ ਨਹੀਂ ਜਾਂਦਾ, ਤੇ ਟਿਕਟ ਲਾ ਕੇ ਮੈਂ ਕੋਈ ਗੀਤਕਾਰ ਸੁਣਾ, ਸਵਾਏ ਕਦੇ ਹੋਵੇ ਤਾਂ ਮੈਂ ਕਲਾਸੀਕਲ ਗਾਇਕੀ ਦੇ ਉੱਤੇ ਭਾਵਾਂ ਪੈਸੇ ਖਰਚੇ ਹੋਣ, ਨਹੀਂ ਮੈਂ ਤਾਂ ਗਿਆ ਨਹੀਂ ਪੱਤਰਕਾਰੀ ਦੇ ਕੋਟੇ ਚੋਂ, ਕਿਤੇ ਕੋਈ ਟਿਕਟ ਆ ਗਈ ਤਾਂ ਮੈਂ ਕੁਝ ਸ਼ੋਅ ਵੇਖੇ ਨੇ. ਤੇ ਏਦਾਂ ਹੀ ਮੈਨੂੰ ਇੱਕ ਵਾਰੀ ਕੈਲਗਰੀ ਚ ਪੰਕਜ ਉਦਾਸ ਸਾਹਿਬ ਦਾ ਵੀ ਇੱਕ ਕਾਨਸਰਟ ਦੇਖਣ ਨੂੰ, ਸੁਣਨ ਨੂੰ ਮਿਲਿਆ. ਮੈਂ ਫਰਕ ਦੱਸਦਾ, ਫਰਕ ਜੋ ਮੈਂ ਮਹਿਸੂਸ ਕੀਤਾ ਕਿ ਬੜਾ ਸਾਦਾ ਜਿਹਾ ਆਇਆ, ਤੇ ਉਨ੍ਹਾਂ ਨੇ ਸਟੂਲ ਉੱਪਰ ਕੁਰਸੀ ਰੱਖੀ ਹੋਈ ਸੀ ਇੱਕ ਵਿਚਕਾਰ ਪੂਰੀ ਸਟੇਜ ਦੇ, ਉਹ ਆ ਕੇ ਕੁਰਸੀ ਤੇ ਬਹਿ ਗਏ, ਹੱਥ ਜੋੜੇ ਆਡੀਅੰਸ ਨੂੰ ਜਿਵੇਂ ਨਮਸਕਾਰ ਕਰੀਦਾ, ਤੇ ਆਪਣੇ ਹੱਥ ਚ ਉਨ੍ਹਾਂ ਨੇ ਸ਼ਾਇਦ ਕੋਈ ਸਾਜ਼ ਫੜਿਆ, ਬਾਕੀ ਸਾਜ਼ ਜਿਹੜੇ ਸਾਜਿੰਦੇ ਸੀ ਬਾਕੀ ਸਾਜ਼ੀ ਉਹ ਆਲੇ ਦੁਆਲੇ ਥੱਲੇ ਬੈਠੇ ਹੋਏ ਸੀਗੇ, ਤੇ ਪਹਿਲੀ ਹੀ ਗਜ਼ਲ ਤੋਂ ਉਨ੍ਹਾਂ ਨੇ ਗਾਉਣਾ ਸ਼ੁਰੂ ਕੀਤਾ, ਤੇ ਫਿਰ ਆਖਰੀ ਵੀ ਗਜ਼ਲ ਉਨ੍ਹਾਂ ਨੇ ਆਪਣੀ ਜਾਂ ਕੁਝ ਗੀਤ ਸੁਣਾਏ. ਇੱਕੋ ਸੁਰ ਦੇ ਵਿਚ ਇੱਕੋ ਢੰਗ ਦੇ ਨਾਲ ਉਨ੍ਹਾਂ ਨੇ ਪੰਜ ਸੱਤ ਆਈਟਮਾਂ ਜਿੰਨੀਆਂ ਕੁ ਹੋਣੀਆਂ ਉਹ ਗਾਈਆਂ. ਫਰਕ ਇਹ ਸੀ ਕਿ ਸਾਡੇ ਪੰਜਾਬੀ ਗਾਇਕਾਂ ਵਾਂਗੂ ਉਨ੍ਹਾਂ ਨੇ ਪਹਿਲਾਂ ਰੱਬ ਦਾ ਨਾਂ ਨਹੀਂ ਲਿਆ, ਕਿਉਂਕਿ ਸਾਡੇ ਰਿਵਾਜ਼ ਇਹ ਹੈ ਕਿਤੇ ਵੀ ਚਲੇ ਜਾਓ ਜੀ ਪਹਿਲਾਂ ਰੱਬ ਦਾ ਸ਼ੁਕਰਾਨਾ ਕਰ ਦਈਏ, ਇੱਕ ਭਗਤੀ ਦਾ ਗੀਤ ਗਾਉਣਗੇ ਰੱਬ ਦੀ ਉਸਤਤ ਦਾ, ਰੱਬ ਦੀ ਪ੍ਰਸ਼ੰਸਾ ਵਡਿਆਈ ਗੁਣਗਾਣ ਕਰਕੇ, ਉਦੋਂ ਬਾਅਦ ਫਿਰ ਉਹ ਕੜਮਾਸ ਪਾਉਂਦੇ ਆ ਕਿ ਉਹ ਪਹਿਲੇ ਗੀਤ ਨਾਲ ਉਨ੍ਹਾਂ ਦਾ ਆਖਰੀ ਗੀਤ ਕਦੇ ਮੇਲ ਕੇ ਸੁਣਿਆ ਹੀ ਨਹੀਂ ਜਾ ਸਕਦਾ, ਵੀ ਇੱਕੋ ਬੰਦੇ ਨੇ ਗਾਏ ਆ ਦੋ ਘੰਟਿਆਂ ਦੇ ਵਿਚ. ਉਨ੍ਹਾਂ ਦਾ ਪਹਿਲਾ ਗੀਤ ਤੇ ਆਖਰੀ ਗੀਤ ਜ਼ਮੀਨ ਅਸਮਾਨ ਦਾ ਫਰਕ ਹੁੰਦਾ, ਜਦਕਿ ਪੰਕਜ ਉਦਾਸ ਹੋਰਾਂ ਦੀ ਆਵਾਜ਼ ਵਿਚ ਮੈਂ ਜਦੋਂ ਉਨ੍ਹਾਂ ਨੂੰ ਸੁਣਿਆ ਗਾਉਂਦਿਆਂ, ਉਨ੍ਹਾਂ ਦਾ ਪਹਿਲਾ, ਦੂਜਾ, ਤੀਜਾ, ਵਿਚਕਾਰਲਾ, ਆਖਰੀ, ਸੈਕਿੰਡ ਫਰੋਮ ਲਾਸਟ, ਸਾਰੇ ਗੀਤ ਇੱਕੋ ਕਿਸਮ ਦੇ ਸੀ, ਜੇ ਇਸ਼ਕ ਦੇ ਸੀ ਤਾਂ ਇਸ਼ਕ ਦੇ ਸੀ, ਤੇ ਜੇ ਕਿਤੇ ਸਾਦਗੀ ਦੀ ਗੱਲ ਸੀ, ਇਸ਼ਕ ਰੂਹਾਨੀਅਤ ਜਾਂ ਜਿਵੇਂ ਵੀ ਆਪਾਂ ਕਹਿ ਦਿੰਦੇ ਹਾਂ, ਜੋ ਲੋਕਾਂ ਨੇ ਉਨ੍ਹਾਂ ਦੀ ਪਸੰਦ ਦੇ ਕਹੇ ਵੀ ਆਹ ਗਾ ਕੇ ਸੁਣਾਓ, ਆਹ ਗਾ ਕੇ ਸੁਣਾਓ, ਉਹਦੇ ਵਿਚ ਮੈਨੂੰ ਪਖੰਡ ਨਜ਼ਰ ਨਹੀਂ ਆਇਆ. ਸਾਡੇ ਇਹ ਗੱਲ ਹੈਗੀ ਆ ਕਿ ਇੱਕ ਵਾਰੀ ਸਟੇਜ ਤੇ ਚੜ੍ਹਨ ਲੱਗਿਆ ਮੱਥਾ ਵੀ ਟੇਕ ਦੇਣਗੇ, ਇੱਕ ਗੀਤ ਗਾ ਦੇਣਗੇ, ਉਹ ਤੋਂ ਬਾਅਦ ਦੇ ਸ਼ਰਾਬ ਦੇ ਹਥਿਆਰ ਤੂੰ ਕਿੱਧਰ ਨੂੰ ਚੱਲੀ, ਤੂੰ ਕਿੱਧਰ ਨੂੰ ਆਈ, ਜੇ ਤੂੰ ਮੇਰੇ ਵੱਲ ਨਾ ਹੋਈ ਤਾਂ ਤੈਨੂੰ ਚੱਕ ਕੇ ਲੈ ਜਾਵਾਂਗੇ, ਜਾਂ ਦੂਜੇ ਨੂੰ ਮਾਰ ਦਊਂਗੇ ਜਿਹੜਾ ਤੇਰੇ ਵੱਲ ਝਾਕੂਗਾ, ਮਤਲਬ ਕਿ ਫੇਰ ਉਹ ਤੋਂ ਬਾਅਦ ਉਹ ਇਸ ਪੱਧਰ ਤੇ ਜਾ ਡਿੱਗਦੇ ਆ ਕਿ ਉਨ੍ਹਾਂ ਦੇ ਮੂੰਹੋਂ ਜਿਹੜਾ ਪਹਿਲਾ ਗੀਤ ਨਿਕਲਿਆ ਹੁੰਦਾ ਉਹਦਾ ਕੋਈ ਵੀ ਅਸਰ ਨਹੀਂ ਰਹਿੰਦਾ. ਸੋ ਇੰਨੀ ਗੱਲ ਦਾ ਫਰਕ ਮੈਂ ਇੱਕੋ ਵਾਰ ਕਾਨਸਰਟ ਦੇਖਿਆ. ਮੈਂ ਬਾਕੀਆਂ ਵਾਸਤੇ ਮੈਂ ਨਹੀਂ, ਆਈ ਕੈਂਟ ਵਾਚ ਫੋਰ ਪੰਕਜ ਉਦਾਸ ਕਿ ਉਨ੍ਹਾਂ ਨੇ ਜ਼ਿੰਦਗੀ ਚ ਇੱਦਾਂ ਨਹੀਂ ਕੀਤਾ ਹੋਣਾ. ਮੈਂ ਪਹਿਲੀ ਵਾਰ ਜਦੋਂ ਸੁਣਿਆ ਉਹ ਆਪਣੇ ਉਹੀ ਮਕਬੂਲ ਗੀਤਾਂ ਦੇ ਵਿਚ ਉਨ੍ਹਾਂ ਨੇ ਗੀਤ ਸੁਣਾਏ ਤੇ ਜੋ ਆਡੀਅੰਸ ਦੀ ਫਰਮਾਇਸ਼ ਹੋਈ ਉਹ, ਤੇ ਇਹ ਨਹੀਂ ਕੀਤਾ ਕਿ ਪਹਿਲਾਂ ਇੱਕ ਵਾਰੀ ਰੱਬ ਦਾ ਨਾਂ ਲੈ ਲਾਂ ਤੇ ਫੇਰ ਵੀ ਚਾਹੁੰਦੇ ਚਾਹੁੰਦੇ ਜੇ ਲੈ ਵੀ ਹੁਣ ਆਪਾਂ ਛੱਡਾਂਗੇ ਪੂਰੇ ਗੀਤ, ਮੁੜ ਕੇ ਸਾਰੇ ਹੀ ਨਸ਼ੇ, ਸਾਰੀਆਂ ਲੜਾਈਆਂ, ਹਰ ਤਰ੍ਹਾਂ ਦਾ ਖੁੜਦੁੰਬ ਉਹ ਗੀਤਾਂ ਦੇ ਵਿੱਚ ਅਸੀਂ ਪਾਉਂਦੇ ਹਾਂ। ਸੋ ਗਾਇਕੀ ਨੂੰ ਸੁਣਨ ਵਾਲਿਆਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ, ਇਕੱਲੇ ਗਾਇਕਾਂ ਦੇ ਉੱਤੇ ਨਾ ਛੱਡੋ, ਗਾਇਕਾਂ ਨੂੰ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਸੌਖੀਆਂ ਨਹੀਂ ਹੈਗੀਆਂ, ਸਿਰਫ ਲੋਕਾਂ ਦੇ ਟੇਸਟ ਮੁਤਾਬਕ ਚੱਲਣਾ ਪੈਂਦਾ। ਤੇ ਅੱਗੇ ਵੀ ਮੈਂ ਅੱਜ ਜਿਹੜੀ ਮੇਨ ਗੱਲ ਵੀ ਕਰਨੀ ਸੀ ਮੈਂ ਕਿਸੇ ਦਿਨ ਫੇਰ ਇੰਟਰੋ ਦੇ ਵਿੱਚ ਕਰਾਂਗਾ, ਉਹ ਇਹ ਹੈ ਕਿ ਮੇਰੇ ਮਨ ਚ ਇੱਕ ਸਵਾਲ ਆ ਰਿਹਾ ਕਿ ਜਿਹੜੇ ਪੀਰ ਪੈਗੰਬਰ ਫਿਲਾਸਫਰ ਹੋਏ ਆ ਦੁਨੀਆਂ ਦੇ ਵਿੱਚ, ਵੱਡੇ ਬੰਦੇ ਜਿਹਨੂੰ ਆਪਾਂ ਕਹਿੰਦੇ ਹਾਂ ਵੱਡੀ ਸੋਚਣੇ ਵਾਲੇ, ਜਿਹੜੇ ਆਪਣੇ ਜ਼ਮਾਨੇ ਤੋਂ ਬਹੁਤ ਅੱਗੇ ਸੋਚਦੇ ਸੀ, ਦੇਖੋ ਆਈਸੋਲੇਟਡ ਤਾਂ ਉਹ ਰਹੇ ਹੀ ਆ, ਇਹਦੇ ਚ ਕੋਈ ਸ਼ੱਕ ਨਹੀਂ ਕਿ ਉਹ ਆਪਣੇ ਜ਼ਮਾਨੇ ਦੇ ਵਿੱਚ ਆਈਸੋਲੇਟ ਰਹੇ ਹੋਣਗੇ, ਨਾ ਰਹੇ ਹੋਣਗੇ, ਉਹਨਾਂ ਨੂੰ ਜ਼ਮਾਨਾ ਕਿੱਥੇ ਬਣੇਗਾ। ਹੁਣ ਗੈਲੀਲੀਓ ਜਿਸ ਜ਼ਮਾਨੇ ਦੇ ਵਿੱਚ ਇਹ ਕਹਿੰਦਾ ਹੈ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਤੇ ਉਦੋਂ ਧਰਮ ਵੀ ਇੱਕ ਪਾਸੇ ਖੜਾ, ਠੀਕ ਹੈ ਜੀ, ਬਾਈਬਲ ਇਹ ਕਹਿੰਦੀ ਹੈ ਕਿ ਨਹੀਂ ਧਰਤੀ ਦੇ ਆਲੇ ਦੁਆਲੇ ਸੂਰਜ ਘੁੰਮਦਾ, ਸਾਰੇ ਲੋਕ ਮੰਨੀ ਬੈਠੀ ਇਸ ਗੱਲ ਨੂੰ, ਕੱਲਾ ਹੀ ਸੀ ਬੋਲਣ ਵਾਲਾ, ਉਹਦੇ ਕੋਲ ਪ੍ਰਮਾਣ ਵੀ ਸੀ, ਪਰ ਕਿੰਨਾ ਕੱਲਾ ਸੀ ਆਪਣੀ ਸੋਸਾਇਟੀ ਵਿੱਚ ਇੱਕ ਸੱਚ ਨੂੰ ਲੈ ਕੇ। ਇਹ ਸੱਚ ਨੂੰ ਸੁਣਨਾ, ਸਮਝ ਲੈਣਾ ਇਹ ਸੌਖੇ ਕੰਮ ਨਹੀਂ ਪਏ। ਮੈਨੂੰ ਫਿਰ ਲੱਗਿਆ ਵੀ ਬਹੁਤ ਸਾਰੇ ਨਜ਼ੂਮੀ ਐਸੇ ਹੋਣਗੇ ਜਿਨ੍ਹਾਂ ਨੇ ਗ੍ਰੰਥਾਂ ਦੇ ਗ੍ਰੰਥ ਲਿਖੇ ਆ, ਪਰ ਹੋ ਸਕਦਾ ਉਨ੍ਹਾਂ ਨੇ ਵੀ ਕੁਝ ਗੱਲਾਂ ਆਪਣੇ ਕੋਲ ਰੱਖ ਲਈਆਂ ਹੋਣ ਕਿ ਜੇ ਮੈਂ ਅੱਜ ਇੰਨਾ ਸੱਚ ਲੋਕਾਂ ਨੂੰ ਦੇਤਾ ਤੇ ਇਹਨਾਂ ਦੇ ਹਾਜ਼ਮੇ ਨਹੀਂ ਆਉਣਾ। ਮੈਨੂੰ ਤਾਂ ਇਹ ਲੱਗਦਾ ਕਿ ਆਪਣੇ ਜ਼ਮਾਨੇ ਦੇ ਵਿੱਚ ਲੋਕ ਇਸ ਤੋਂ ਬਹੁਤ ਜ਼ਿਆਦਾ ਜਾਣਦੇ ਹੋਣਗੇ, ਪਰ ਇੱਕ ਕਮਿਊਨੀਕੇਸ਼ਨ ਗੈਪ ਨਾ ਪੈਦਾ ਹੋ ਜਾਵੇ ਕਿ ਲੋਕਾਂ ਦੇ ਗੱਲ ਪੱਲੇ ਹੀ ਨਹੀਂ ਪੈਣੀ। ਕੁਝ ਗੱਲਾਂ ਆਪਾਂ ਉਨ੍ਹਾਂ ਨੂੰ ਨਰਮ ਕਰਕੇ, ਸੌਖੀਆਂ ਕਰਕੇ ਰੱਖ ਦਿੰਦੇ ਹਾਂ, ਤੇ ਉਹਦੇ ਨਾਲ ਜਿਵੇਂ ਆਪਾਂ ਖਾਣਾ ਆ, ਹੁਣ ਜੇ ਕੱਚਾ ਮੀਟ ਖਾਓਗੇ ਤੇ ਪਚਦਾ ਨਹੀਂ, ਠੀਕ ਹੈ ਨਾ ਜੀ, ਤੇ ਉਹ ਕਈ ਕੁਝ ਚੀਜ਼ਾਂ ਨੂੰ ਪਾਚਕ ਦੌਰ ਦੇ ਵਿੱਚ ਲਿਆਉਣ ਲਈ ਕਿ ਉਹ ਪਾਚਨ ਸ਼ਕਤੀ ਦੇ ਹਿਸਾਬ ਨਾਲ ਕੰਮ ਕਰ ਜਾਣ, ਉਹਨਾਂ ਨੂੰ ਪਕਾ ਲੈਂਦੇ ਹਾਂ, ਤੇ ਜਦੋਂ ਭੋਜਨ ਪਕਾਉਂਦੇ ਹਾਂ ਤੇ ਉਹਦੇ ਨਿਊਟ੍ਰੀਐਂਟ ਦਾ ਵੀ ਕੰਪਰੋਮਾਈਜ਼ ਹੁੰਦਾ, ਠੀਕ ਹੈ। ਖਾਣਾ ਤਾਂ ਸੌਖਾ ਹੋ ਜਾਂਦਾ, ਸਵਾਦ ਲੱਗਣ ਲੱਗ ਜਾਂਦਾ, ਖਾਣ ਚ ਤਾਂ ਸਹਿਜ ਹੋ ਜਾਂਦਾ, ਪਰ ਜਿਉਂ ਜਿਉਂ ਖਾਣਾ ਪਕਾਈ ਜਾਓਗੇ ਤਿਉਂ ਤਿਉਂ ਉਹਦੇ ਨਿਊਟ੍ਰੀਸ਼ਨ ਜਿਹੜੇ ਆ ਉਹ ਘਟਦੇ ਜਾਂਦੇ ਆ। ਸੋ ਆਹੀ ਗੱਲ ਜ਼ਿੰਦਗੀ ਦੇ ਵਿੱਚ ਵੀ ਪਈ ਆ ਕਿ ਲੋਕਾਂ ਨੂੰ ਜਦੋਂ ਕੋਈ ਚੀਜ਼ ਪਰੋਸਣੀ ਹੈ ਤੁਸੀਂ ਉਹਦੇ ਲੈਵਲ ਦੀ ਕਰਨੀ ਹੈ, ਤੇ ਉਹਨੂੰ ਡਾਇਲਿਊਟ ਕਰਦੇ ਕਰਦੇ ਕਈ ਵਾਰ ਅਸੀਂ ਇੰਨੀ ਡਾਇਲਿਊਟ ਕਰ ਦਿੰਦੇ ਹਾਂ, ਇੰਨਾ ਕੁਝ ਪਾਣੀ ਪਾ ਦਿੰਦੇ ਹਾਂ ਕਿ ਉਹਦੇ ਵਿੱਚ ਦਵਾਈ ਵਰਗਾ ਅਸਰ ਨਹੀਂ ਰਹਿੰਦਾ। ਤੇ ਖੈਰ ਇਹੀ ਤਾਂ ਸਿਲਸਿਲਾ ਆਪਣੀਆਂ ਗੱਲਾਂ ਬਾਤਾਂ ਦਾ ਚੱਲਦਾ ਰਹੂਗਾ। ਤੇ ਇੱਕ ਹੁਣ ਬ੍ਰੇਕ ਦਾ ਟਾਈਮ ਹੋ ਗਿਆ ਜੀ, ਪਹਿਲਾਂ ਖ਼ਬਰ ਇੱਕ ਬ੍ਰੇਕ ਲੈਂਦੇ ਹਾਂ ਜੀ, ਫਿਰ ਖ਼ਬਰਾਂ ਹੋਣਗੀਆਂ ਅੰਤਰਰਾਸ਼ਟਰੀ ਤੇ ਫਿਰ ਅਗਲੇ ਹਿੱਸੇ ਦੇ ਵਿੱਚ ਗੱਲਬਾਤ ਕਰਦੇ ਹਾਂ। ਤੇ ਆਇਆ ਮੈਂ ਬਸ।
The views expressed on the preceding program may not necessarily be those of the owner or management of WTOR radio station.
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ, ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ, ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਜਿੰਨਾ ਵੀ ਸੋਹਣਾ ਹੋਵੇ
ਥੋੜੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ। ਅਮਰੀਕਾ ਤੇ ਬਰਤਾਨੀਆ ਨੇ ਹੋਤੀ ਬਾਗਿਆਂ ਦੇ ਟਿਕਾਣੇ ਤੇ ਹਮਲੇ ਕੀਤੇ। ਇਜ਼ਰਾਇਲ ਤੇ ਹਮਾਸ ਦਰਮਿਆਨ ਜੰਗਬੰਦੀ ਦੀ ਸੰਭਾਵਨਾ। ਰੂਸੀ ਤੇ ਯੂਕਰੇਨੀ ਸੈਲਾਨੀਆਂ ਨੂੰ 2 ਹਫ਼ਤੇ ਚ ਦੇਸ਼ ਛੱਡਣ ਦੇ ਹੁਕਮ। ਸਾਊਥ ਕੈਰੋਲੀਨਾ ਦੀਆਂ ਪ੍ਰਾਇਮਰੀ ਚੋਣਾਂ ਚ ਟਰੰਪ ਨੇ ਹੈਲੀ ਨੂੰ ਹਰਾਇਆ। ਪਾਕਿਸਤਾਨ ਚ ਰਾਸ਼ਟਰਪਤੀ ਦੀ ਚੋਣ 9 ਮਾਰਚ ਤੱਕ ਕਰਵਾਉਣ ਦੀ ਤਿਆਰੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਤੇ ਬਰਤਾਨੀਆ ਨੇ ਯਮਨ ਵਿਚ ਹੂਤੀ ਬਾਗਿਆਂ ਦੇ 18 ਟਿਕਾਣਿਆਂ ਤੇ ਅੱਜ ਹਮਲੇ ਕੀਤੇ। ਸਮਰਥਨ ਪ੍ਰਾਪਤ ਇਲਾਕਿਆਂ ਦੇ ਲਾਲ ਸਾਗਰ ਅਤੇ ਯਦਨ ਦੀ ਖਾੜੀ ਵਿਚ ਸਮੁੰਦਰੀ ਜਹਾਜ਼ ਤੇ ਹਾਲ ਹੀ ਵਿਚ ਵੱਧਦੇ ਹਮਲਿਆਂ ਦੇ ਜਵਾਬ ਵਿਚ ਇਹ ਕਾਰਵਾਈ ਕੀਤੀ ਗਈ ਹੈ। ਹੂਤੀ ਬਾਗਿਆਂ ਨੇ ਪਿਛਲੇ ਹਫ਼ਤੇ ਇਕ ਮਿਜ਼ਾਇਲ ਹਮਲਾ ਕੀਤਾ ਸੀ, ਜਿਸ ਕਰਕੇ ਇਕ ਮਾਲਵਾਹਕ ਜਹਾਜ਼ ਵਿਚ ਅੱਗ ਲੱਗ ਗਈ ਸੀ। ਅਮਰੀਕੀ ਅਧਿਕਾਰੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਦਸਿਆ ਕਿ ਅਮਰੀਕਾ ਤੇ